ਇੱਕ ਅਰਦਾਸ ਪਾਠ ਕੀਰਤ ਰਾਮਦਾਸ ਰਾਖੋ ਸ਼ਰਨਾਇ ਇੱਕ ਅਰਦਾਸ ਪਾਠ ਕੀਰਤ
ਮਹਾਰਾਜ ਜੀ ਦੇ ਚਰਨਾਂ ਦੀ ਦੇਖ ਲਈਏ। ਸਤਿਗੁਰੂ ਬਖਸ਼ਿਸ਼ ਮਿਹਰ
ਲਾਲਤਾ ਕਰਨ ਆਪ ਵਿੱਚ ਵਰਤ ਕੇ ਮੇਰੇ ਦਾਤਾ ਆਪਣੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਆਪ ਹੀ ਕਿਰਪਾ ਕਰਕੇ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਆਸੀਸ ਬਖਸ਼ ਔਰ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਹਿਬ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਸਲੋਕ ਅਤੇ ਪੌੜੀ ਵਿੱਚ ਜੋ ਪਾਵਨ ਪਵਿੱਤਰ ਬਚਨਾਂ ਦੀ ਬਖਸ਼ਿਸ਼ ਕੀਤੀ ਹੈ, ਇਸ ਅੰਮ੍ਰਿਤ ਬਚਨ ਵਿੱਚ ਮਨੁੱਖ ਨੂੰ ਹਕੀਕਤ ਤੋਂ ਜਾਣੂ ਕਰਾਉਂਦਿਆਂ ਹੋਇਆਂ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਕਿ ਹੇ ਪ੍ਰਾਣੀ, ਜਿਸ ਯਤਨ ਵਿੱਚ ਜਿਸ ਉਦਮ ਵਿੱਚ ਤੂੰ ਸਾਰਾ ਦਿਨ ਲੱਗਾ ਰਹਿੰਦੇ ਉਸ ਪਰਿਪੂਰਨ ਪਰਮੇਸ਼ਵਰ ਦੇ ਨਾਮ ਨੂੰ ਭੁਲਾ ਕੇ ਕੇਵਲ ਆਪਣੇ ਕੁਟੁੰਬ ਦੀ ਪਾਲਣਾ ਆਪਣੇ ਪਰਿਵਾਰ ਦੀ ਪਾਲਣਾ ਤੱਕ ਸੀਮਤ ਰਹਿ ਗਏ। ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਜੇ ਤੇਰੇ ਹਿਰਦੇ ਵਿੱਚ ਪਰਮੇਸ਼ਵਰ ਦੀ ਭਗਤੀ ਨਹੀਂ ਤੇ ਸੱਚ ਜਾਣੀ ਪਰਮੇਸ਼ਵਰ ਦੀ ਭਗਤੀ ਤੋਂ ਹੀਣਾ ਸਰੀਰ ਇਸ ਖਿੰਨ ਲੱਗਦਾ ਕਿ ਜਿਨ੍ਹਾਂ ਦੀ ਖਾਤਰ ਤੂੰ ਸਾਰੀ ਜ਼ਿੰਦਗੀ ਉਦਮ ਕਰਨਾ ਇਸ ਖਿੰਨ ਦੇ ਅੰਦਰ ਉਹ ਤੈਨੂੰ ਪ੍ਰੇਤ ਮੁਰਦਾ ਕਹਿ ਕੇ ਤੇਰੇ ਤੋਂ ਦੂਰ ਚਲੇ ਜਾਂਦੇ। ਸਾਹਿਬ ਨੇ ਪੌੜੀ ਵਿੱਚ ਵੀ ਇਹ ਬਚਨ ਕੀਤੇ ਕਿ ਜੇ ਭਗਤੀ ਸਿਮਰਨ ਨਹੀਂ, ਮਾਲਕ ਦੀ ਯਾਦ ਨਹੀਂ ਤੇ ਭਗਤੀ ਤੋਂ ਕਿਹਨੇ ਨੂੰ ਉਸ ਮਾਲਕ ਦੀ ਦਰਗਾਹ ਵਿੱਚ ਵੀ ਟੋਈ ਨਹੀਂ ਤੇ ਜੋ ਕੁਝ ਤੂੰ ਆਪਣੀਆਂ ਅੱਖਾਂ ਨਾਲ ਤੱਕਣਾ ਪਿਆ ਠੀਕ ਏ, ਜਿਉਂਦਿਆਂ ਸਭ ਕੁਝ ਤੇਰਾ ਭਾਸਦਾ ਹੈ। ਜਿੱਦਣ ਤੇਰੇ ਅੰਦਰੋਂ ਸਵਾਸ ਨਿਕਲੇ ਸਾਹਿਬ ਕਿੰਨੇ ਉਧਰ ਇਹਨਾਂ ਵਿੱਚੋਂ ਤੇਰਾ ਕੋਈ ਨਹੀਂ। ਆ ਸਾਹਿਬ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਆਪਾਂ ਰੋਜ਼ ਪੜ੍ਹਦੇ ਹਾਂ ਆਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ, ਤੇ ਸਤਿਗੁਰੂ ਨੇ ਕਿਰਪਾ ਕਰਕੇ ਮਨ ਨੂੰ ਮੁਖਾਤਬ ਕਰਨ ਦੇ ਲਈ ਆਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਕਈ ਬਚਨ ਕੀਤੇ। ਸਾਹਿਬ ਧੰਨ ਗੁਰੂ ਅਮਰਦਾਸ ਮਹਾਰਾਜ ਕਿਤੇ ਤਾਂ ਕਹਿੰਦੇ ਨੇ ਹੇ ਚੰਚਲ ਤਾਈ ਵਿੱਚ ਫਸੇ ਕੋਈ ਮੇਰੇ ਮਨਾ, ਤੂੰ ਜਿਤਨੀਆਂ ਮਰਜ਼ੀ ਚਲਾਕੀਆਂ ਚਤੁਰਾਈਆਂ ਸਿਆਣਪਾਂ ਕਰ ਲੈ, ਕਦੀ ਚਤੁਰਾਈ ਦੇ ਨਾਲ ਉਸ ਸਾਈਂ ਦਾ ਪਿਆਰ ਕਿਸੇ ਨੇ ਮਾਣਿਆ ਨਹੀਂ। ਕਿਤੇ ਗੁਰੂ ਦੇਵ ਕਹਿਣਗੇ ਹੇ ਮੇਰੇ ਮਨਾ ਤੂੰ ਪਰਮੇਸ਼ਵਰ ਦੇ ਅੰਗ ਸੰਗ ਰਹੀਂ, ਕਿਤੇ ਹਜ਼ੂਰ ਆਨੰਦ ਸਾਹਿਬ ਵਿੱਚ ਬਖਸ਼ਿਸ਼ ਕਰਦੇ ਨੇ ਕਿ ਇਹ ਮਨ ਮੈਲ ਨਾਲ ਭਰਿਆ ਪਿਆ ਹੈ ਤੇ ਜੇ ਇਸ ਮਨ ਦੀ ਮੈਲ ਨੂੰ ਧੋਣਾ ਚਾਹੁੰਦੇ ਤੇ ਸੱਜਣਾ ਫਿਰ ਆਪਣੇ ਅੰਦਰ ਗੁਰੂ ਕੇ ਸ਼ਬਦ ਦੀ ਕਿਰਪਾ ਨਾਲ ਧੋ ਸਕਣੇ। ਤੇ ਜਦੋਂ ਸਾਹਿਬ ਦੇ ਬਚਨ ਪੜ੍ਹੇ ਤੇ ਸੰਬੋਧਨ ਕੀਤਾ ਤੇ ਮਨ ਨੂੰ ਪਿਆਰਾ ਕਿਹਾ, ਕਹਿਣ ਲੱਗੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਅੱਜ ਦੇ ਸ਼ਬਦ ਦਾ ਵਿਸ਼ਾ ਸਿਰਫ ਕੇਂਦਰੀ ਭਾਵ ਇਹ ਵੇ ਕਿ ਜੋ ਕੁਝ ਮਨਾ ਤੂੰ ਦੇਖਣਾ ਪਿਆ ਹੈ ਜੇ ਸਿਮਰਨ ਨਹੀਂ ਤਾਂ ਤੇਰੇ ਨਾਲ ਕੁਝ ਵੀ ਨਿਭਣਾ ਨਹੀਂ, ਠੀਕ ਹੈ ਤੂੰ ਆਪਣੇ ਗ੍ਰਿਸ਼ਤ ਨੂੰ ਪਾਲ ਪਰ ਉਸ ਕਰਤੇ ਪੁਰਖ ਵਾਹਿਗੁਰੂ ਦੀ ਯਾਦ ਹਿਰਦੇ ਵਿੱਚ ਬਿਠਾ ਕੇ ਰੱਖੀ, ਇਸ ਸੰਸਾਰ ਨੂੰ ਤਾਕੇ ਕਿਤੇ ਕਰਤਾਰ ਨੂੰ ਭੁੱਲ ਨਾ ਜਾਣ। ਸਾਹਿਬ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਤੇ ਨਾਲ ਕਹਿਣ ਲੱਗੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲ ਹੈ, ਜਿਸ ਪਰਿਵਾਰ ਨੂੰ ਤੂੰ ਆਪਣੀਆਂ ਅੱਖਾਂ ਨਾਲ ਦੇਖਣਾ ਤੇ ਸੋਚਣਾ ਇਹ ਮੇਰਾ ਹੈ। ਸਾਹਿਬ ਕਹਿੰਦੇ ਨੇ ਨਹੀਂ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲ, ਸਾਥ ਤੇਰਾ ਚੱਲੈ ਨਾਹੀ, ਇਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤਰ ਪਛੋਤਾਈਐ। ਤੇ ਸਤਿਗੁਰੂ ਫਿਰ ਨਿਭਣਾ ਕਹੀਏ, ਕਹਿਣ ਲੱਗੇ ਰਹਿ ਜ਼ਰੂਰ ਪਰਿਵਾਰ ਵਿੱਚ ਪਰ ਇੱਕ ਗੱਲ ਚੇਤੇ ਰੱਖੀ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਉਸ ਸੱਚੇ ਵਾਹਿਗੁਰੂ ਜੀ ਦੇ ਨਾਮ ਦੀ ਸੰਭਾਲ ਕਰੀ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਕਈ ਪ੍ਰਮਾਣ ਦਿੱਤੇ, ਜਿਨ੍ਹਾਂ ਰਾਹੀਂ ਸਮਝਾਇਆ ਕਿਤੇ ਇਹ ਮਨ ਪਰਮੇਸ਼ਵਰ ਦੀ ਭਗਤੀ ਵਿੱਚ ਜੁੜ ਗਿਆ। ਆ ਭਗਤ ਕਬੀਰ ਸਾਹਿਬ ਜੀ ਹੋਰਾਂ ਦਾ ਅੰਮ੍ਰਿਤ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਕਹਿੰਦੇ ਨੇ ਦੇਖ ਮਨਾ ਭਾਵੇਂ ਸਮਝਾਉਂਦੇ ਉਹ ਆਪਣੇ ਮਨ ਨੂੰ ਨੇ, ਪਰ ਉਪਦੇਸ਼ ਉਹ ਸਮੁੱਚੀ ਮਾਨਵਤਾ ਨੂੰ ਕਰਦੇ ਪਏ। ਬਾਬਾ ਕਬੀਰ ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਨੇ ਮਨਾ ਕਿਤੇ ਅੱਖਾਂ ਨੂੰ ਭੁਲੇਖਾ ਤੇਰੀਆਂ ਨੂੰ ਲੱਗੇ ਹੈ, ਜੋ ਕੁਝ ਤੂੰ ਜਿਉਂਦੇ ਦੀ ਤੱਕਣਾ ਪਿਆ ਤੇ ਸਭ ਕੁਝ ਮੇਰਾ ਹੈ। ਕਹਿੰਦੇ ਨੇ ਬਸ ਇਹ ਮਨ ਵਿੱਚੋਂ ਭੁਲੇਖਾ ਕਰਦੇ, ਭਾਵੇਂ ਅੱਤ ਦਾ ਨਜ਼ਦੀਕ ਦਾ ਤੇਰੇ ਕੋਈ ਰਿਸ਼ਤੇਦਾਰ ਕੋਈ ਸੱਜਣ ਹੋਵੇ, ਪਰ ਜਿੱਦਣ ਮੌਤ ਨੇ ਆ ਕੇ ਤੇਰੇ ਦਰਵਾਜ਼ੇ ਤੇ ਦਸਤਕ ਦਿੱਤੀ, ਉਦਣ ਸਾਰੇ ਤੇਰਾ ਸਾਥ ਛੱਡ ਜਾਣਗੇ। ਤੇ ਸਾਹਿਬ ਨੇ ਉਦਾਹਰਣ ਕੀ ਲਈ, ਕਹਿੰਦੇ ਨੇ ਜਦੋਂ ਕਿਤੇ ਘਰ ਵਿੱਚ ਹਨੇਰਾ ਹੋਵੇ ਤੇ ਹਨੇਰੇ ਵਿੱਚ ਆਪਾਂ ਤੁਰੀਏ ਤੇ ਠੋਕਰਾਂ ਪੈਂਦੀਆਂ ਨੇ, ਭਗਤ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਹਨੇਰੇ ਵਿੱਚ ਦੀਵਾ ਬਾਲਿਆ ਤੇ ਦੀਵੇ ਨੇ ਆਪਣੀ ਰੋਸ਼ਨੀ ਆਪਣਾ ਚਾਨਣ ਬਖੇਰਿਆ, ਤੇ ਜਿਉਂ ਹੀ ਉਹਦਾ ਚਾਨਣ ਚਾਰ ਚੁਫੇਰੇ ਬਿਖਰਿਆ ਤੇ ਉਸ ਚਾਨਣ ਦੀ ਬਦੌਲਤ ਜਦੋਂ ਆਪਾਂ ਚਾਨਣ ਵਿੱਚ ਤੁਰਨੇ ਆ ਤੇ ਸਾਰਾ ਘਰ ਇੱਕ ਇੱਕ ਚੀਜ਼ ਉਸ ਚਾਨਣ ਵਿੱਚ ਨਜ਼ਰ ਪਈ ਆਉਂਦੀ ਹੈ, ਤੇ ਜਿੱਧਰ ਆਪਾਂ ਤੁਰੀਏ ਸਾਡੇ ਤਨ ਦਾ ਸਾਡੇ ਸਰੀਰ ਦਾ ਪਰਛਾਵਾਂ ਸਾਡੇ ਇਸ ਸਰੀਰ ਦੇ ਨਾਲ ਨਾਲ ਤੁਰਦਾ ਪਿਆ। ਭਗਤ ਜੀ ਕਹਿੰਦੇ ਨੇ ਚਾਨਣ ਵਿੱਚ ਘਰ ਵੀ ਸਾਰਾ ਦਿਸਦਾ ਹੈ, ਚਾਨਣ ਵਿੱਚ ਸਰੀਰ ਦੇ ਪਰਛਾਵਾਂ ਵੀ ਨਾਲ ਤੁਰਦਾ ਹੈ, ਪਰ ਕਦੀ ਤੂੰ ਹਨੇਰੇ ਵਿੱਚ ਤੁਰ ਕੇ ਦੇਖੀ ਜਿਹੜਾ ਪਰਛਾਵਾਂ ਤਨ ਦਾ ਤੇਰੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ। ਜਦੋਂ ਹਨੇਰੇ ਵਿੱਚ ਗਿਓ ਇੱਕੋ ਦਮ ਤੇਰੇ ਤਨ ਦੇ ਪਰਛਾਵੇਂ ਨੇ ਵੀ ਸਾਥ ਚੜ ਜਾਣ। ਸਿਰਫ ਇੱਕ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਮਨਾ ਜਿਤਨੀ ਦੇਰ ਤੱਕ ਤੇਰੇ ਕੋਲ ਦੁਨੀਆਂ ਦੇ ਸੁੱਖਾਂ ਦਾ ਚਾਨਣ ਹੈ, ਜਿੰਨੀ ਦੇਰ ਤੱਕ ਤੇਰੇ ਅੰਦਰ ਸਵਾਸਾਂ ਦਾ ਤੇਲ ਤੇ ਜੀਵਨ ਦੀ ਜੋਤ ਲੱਤ ਲੱਤ ਕਰਕੇ ਬਲਦੀ ਏ, ਓਨੀ ਦੇਰ ਤੱਕ ਇਹ ਸਾਰੇ ਪਰੇਸ਼ਾਨੀ ਤੇਰੇ ਨਾਲ ਨੇ। ਪਰ ਜਿਸ ਦਿਨ ਅੰਦਰੋਂ ਜੀਵਨ ਦੀ ਜੋਤ ਬੁੱਝ ਗਈ ਉਦਣ ਤਾਂ ਸਜਣਾ ਹਨੇਰੇ ਵਿੱਚ ਆਪਣੇ ਤਨ ਦੇ ਪਰਛਾਵਾਂ ਵੀ ਨਹੀਂ ਨਾਲ ਜਾਂਦਾ, ਤੇ ਜਿੱਦਣ ਅੰਦਰੋਂ ਪ੍ਰਾਣ ਨਿਕਲ ਗਏ ਸਜਣਾ ਜਿਹੜਾ ਸਰੀਰ ਲੈ ਕੇ ਆਇਆ ਨਾਲ ਇਹਨੇ ਵੀ ਤੇਰੇ ਨਹੀਂ ਜਾਣਾ। ਸਤਿਗੁਰੂ ਨੇ ਬਖਸ਼ ਕਰ ਬਚਨ ਕੀਤਾ। ਭਗਤ ਜੀ ਨੇ ਕਹਿਣ ਲੱਗੇ ਜਬ ਲੱਗ ਤੇਲ ਦੀਵੇ ਮੁੱਖ ਬਾਤੀ ਤਬ ਸੂਝੈ ਸਭ ਕੋਈ, ਜਿੰਨੀ ਦੇਰ ਤੱਕ ਦੀਵੇ ਵਿੱਚ ਤੇਲ ਹੈ ਓਨੀ ਦੇਰ ਤੱਕ ਬੱਤੀ ਨੇ ਰੋਸ਼ਨੀ ਦੇਣੀ ਹੈ, ਤਬ ਸੂਝੈ ਸਭ ਕੋਈ, ਸਾਰੇ ਆਪਣੇ ਲੱਗਦੇ ਨੇ ਤੇਲ ਜਲੈ। ਜਿੱਦਣ ਸਵਾਸਾਂ ਦਾ ਤੇਲ ਖਤਮ ਹੋ ਗਿਆ ਸੜ ਗਿਆ ਬਾਤੀ ਸਹਿਰਾਨੀ ਜੀਵਨ ਦੀ ਜੋਤ ਬੱਜ ਬੁੱਝ ਜਾਣੀ ਹੈ, ਫਿਰ ਪਿਆਰੇ ਹੋਵੇਗਾ ਕੀ। ਦੇ ਤੇਲ ਜਲੈ ਬਾਤੀ ਸਹਿਰਾਨੀ ਸੋਨਾ ਮੰਦਰ ਕੋਈ ਰੇ ਬੋਰੇ ਉਹ ਝੱਲੇ ਮਣਾ ਤੋਏ ਗਰੀ ਨਾ ਰੱਖ ਹੈ ਕੋਈ। ਦੇਖ ਹੁਣ ਤਾਂ ਕਾਨੂੰਨ ਇਹੋ ਜਿਹੇ ਬਣੇ ਪਏ ਨੇ ਮੌਤ ਖੋਣ ਦੀ ਦੇਰੇ ਤੈਨੂੰ ਦੋ ਘੜੀਆਂ ਵੀ ਕਿਸੇ ਘਰ ਨੀ ਰੱਖਣਾ, ਜਿਸ ਘਰ ਨੂੰ ਬਣਾਉਂਦਿਆਂ ਤੂੰ ਸਾਰੀ ਜ਼ਿੰਦਗੀ ਲਾ ਦਿੱਤੀ ਮਰਨ ਤੋਂ ਬਾਅਦ ਇੱਕ ਰਾਤ ਵੀ ਹੁਕਮ ਨਹੀਂ ਕਿ ਤੇਰੇ ਤਨ ਨੂੰ ਘਰ ਰੱਖਿਆ ਜਾਏ, ਮੌਤ ਤੋਂ ਬਾਅਦ ਤੇਰੇ ਤਨ ਨੂੰ ਰੱਖਣ ਵਾਲੀ ਵੀ ਜਗ੍ਹਾ ਵੱਖਰੀ। ਕਹਿਣ ਲੱਗੇ ਲੇ ਬੋਰੇ ਤੋਏ ਘੜੀ ਨਾ ਰੱਖ ਹੈ ਕੋਈ, ਤੂੰ ਰਾਮ ਨਾਮ ਜਪ ਸੋਈ। ਤੇ ਫਿਰ ਭਗਤ ਜੀ ਨੇ ਜਿਹੜੇ ਬਚਨ ਕੀਤੇ ਨੇ ਕਹਿੰਦੇ ਨੇ ਜਦੋਂ ਮਨੁੱਖ ਦਾ ਜਨਮ ਹੋਇਆ ਨਾ ਤੇ ਜਨਮ ਵੇਲੇ ਸਭ ਤੋਂ ਪਹਿਲੀ ਜਿਹੜੀ ਸਾਂਝ ਪਈ ਏ ਉਹ ਮਨੁੱਖ ਦੀ ਆਪਣੀ ਮਾਂ ਦੇ ਨਾਲ ਪਈ। ਇਹ ਪੌੜੀ ਇਹ ਵਾਰ ਜਦੋਂ ਆਰੰਭ ਕੀਤੀ ਸਾਹਿਬ ਨੇ ਪਿੱਛੇ ਬਚਨ ਵੀ ਕੀਤੇ ਨੇ ਕਿ ਮਾਤਾ ਦੇ ਉਦਰ ਵਿੱਚ ਸਾਈਂ ਦੇ ਸਿਮਰਨ ਨੇ ਤੈਨੂੰ ਬਚਾਇਆ। ਸਭ ਤੋਂ ਪਹਿਲਾਂ ਸਾਂਝ ਮਾਂ ਦੇ ਤਨ ਨਾਲ ਪਈ, ਮਾਂ ਨੇ ਆਪਣਾ ਸਰੀਰ ਆਪਣੀ ਸੁੰਦਰਤਾ ਆਪਣਾ ਸਭ ਕੁਝ ਬੱਚੇ ਤੋਂ ਕੁਰਬਾਨ ਕਰ ਦਿੱਤਾ। ਤੇ ਕਹਿੰਦੇ ਨੇ ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਸਮਝ ਵੀ ਕੇਵਲ ਮਾਂ ਦੀ ਏ। ਆ ਸਤਿਗੁਰੂ ਨੇ ਬਾਣੀ ਵਿੱਚ ਬਚਨ ਵੀ ਕਿਹਾ ਨਾ ਜਦੋਂ ਪੜ੍ਹਨੇ ਪਹਿਲਾ ਪਿਆਰ ਲੱਗਾ ਥਨ ਦੁੱਧ, ਤੇ ਫਿਰ ਦੂਜਾ ਬਚਨ ਕਰਦੇ ਨੇ ਦੂਜਾ ਮਾਏ ਬਾਪ ਕੀ ਖੁਦ ਖਬਰ ਹੁੰਦੀ ਏ ਆ ਮੇਰੀ ਮਾਂ ਹੈ। ਸ਼ਬਦ ਉਸੇ ਪਹਿਲਾਂ ਮਾਂ ਵਰਤਿਆ ਬਾਪ ਬਾਅਦ ਵਿੱਚ, ਮਾਂ ਦੀ ਸੋਝ ਮਨੁੱਖ ਨੂੰ ਬੱਚੇ ਨੂੰ ਪਹਿਲਾਂ ਹੋ ਗਈ। ਤੇ ਸਾਹਿਬ ਕਹਿੰਦੇ ਨੇ ਦੇਖ ਮਨਾ ਜਿਸ ਮਾਂ ਨੂੰ ਤੂੰ ਸਾਰੀ ਜ਼ਿੰਦਗੀ ਯਾਦ ਕਰਦਾ ਰਿਹਾ تھوڑا جہا دکھ پینا تے منہ وچوں شبد ماں نکلنا تے جس دن موت آئی ماں بیچاری جس پتر نو لوریاں دے کے پالیا ہے اپنا سکھ اودے تو نچاور کر دتا تے صاحب حقیقت بیان کر دے نے دیکھ میرے منا ماں بیچاری کول کیول رونا ہی تے گھر دی ڈیوڑی تک روندیاں جا سکدی ہے جڑے اپنا سکھ وار کے سب کچھ قربان کر کے تینوں سکھ دیندی پئی سی آپ او سردی وچ پئی تینوں او نے اپنے کھیت ہک دی نگ بخشی آپ او گرمی وچ رہی ساری رات تینوں پکھے چل کے ہوا بخش دی رہی او ماں ہر دکھ تیرا کتن لئی سائے کوئی پر جدن موت آئی صاحب کہن لگے کیول گھر دی ڈیوڑی تک ملکتی رہ گئی ہے اودے کول اتنی طاقت نہیں کہ کہہ سکے کہ اس بچے دی تھاں تے میں اپنے آپ نوں قربان کر دینی ہاں صاحب کہندے نے حقیقت ہی کہ ماں کیول گھر دی ڈیوڑی تک روندی جاندی ہے دوسرا بچن کیتا صاحب کہندے نے ماں تو بعد منک دا سبندھ بندا ہے ماں جائے بھن تے بھراواں نال تاں گرو نانک صاحب جی دا جڑا امرت پرمان آپاں بچن پڑھیا سی حضور دا کہ دوجے مائے باپ کی خود تے صاحب کہندے تیجے بھیا بھابی بیب تیجی اوستا ایسی ہوندی ہے جتھے بھرا بھنا رشتے داراں دی سمجھ پیندی حضور بابا کبیر جی کہندے نے ماں جائے بھراواں نوں آپاں باواں کہندے ہاں پر کتے بھول نہ جائی منا جس دن اس شریر وچوں پران نکلنے نے جیڑیاں باواں تو کہنا تے کہ ہر تھاں تے میری مدد کرن گیاں انہاں باواں دے نال سکے بھرا جڑے نے تیری ارتی نوں چوکے اپنے گھر تو لجاندے پئے جنہاں باواں دا تینوں مان سی وہ باواں تینوں گھروں کڈن تر پئیاں نے تاں ہی تاں بابا فرید صاحب دے بچن آپاں اکثر سلوکاں وچ سننے آ کہ ساڈے ترائے من دیوڑی چلے پانی ان آیو بندہ دنی وچ مت اسونی بن ملکل موت جا آوتی کہن لگے سب دروازے پن تے اگے صاحب نے شبد پتا کی ورتیا کہن لگے ملکل موت جا آوتی سب دروازے پن تنہاں پیاریاں بھائیاں اگے دتا بن سب دیتے اگے دتا بن ورتیا کہ جنہاں نوں تو پیارے بھرا کہندا رہیا سجنا انہاں نے تینوں موت دے اگے بن دتا کہن لگے اگے دتا بن تے بچن کردے نے کہندے ویکھو بندہ چلیا کہ دنیا دے لوکوں ایتھے شبد ویکھو ورتیا کتے بھلیکے وچ رہو باہر نکل کے چاتی مار کے دیکھو گلی وچ جنوں لوک بھراواں نوں اپنا دکھ دا ساتھی مندا سی آؤ ویکھو او چار بھرا موڈا دے کے گھروں باہر پہ کڑ دے نے جنہاں تے اینا مان سی او وی موت تو بچا نہیں سکے ویکھو بندہ چلیا چوں جنیاں دے کن فریدا عمل جے کوئی تے دنی وچ تے درجہ آئے کم حضور کرپا پہ کردے نے کہندے نے کبیر صاحب دا شبد عرض کر رہے ہیں کہن لگے ماں کیول گھر دی ڈیوڑی تک رو سکدی ہے پر آ کیول تیری خاص تیری منجی ارتی نوں چوکے لے جا سکدے نے تے جنوں تو جیون ساتھی کہ ہے جاں جیون ساتھن کہنا ہے پیاریا او وی بیچارے کیول رون تک سیمت نے اس تیرے اندر نے اکلیاں جانے کوئی ایسا نہیں جڑا تیری تھاں تے کھلو کے کہے کہ تو چار دن زندگی ہور بتیت کر لے تیری جگہ تے میں پران دے دینا صاحب کہن لگے دیوری بیٹھی ماتا روے کھٹیا لے گئے بھائی لت چٹکائے تریا روے ہنس اکیلا جائی صاحب گرو تیگ بہادر جی دے بچن پڑھو حضور دے امرت بچن جدو پڑھنے ہیں تے ستگرو نے بخشش کیتی ایک ایک بچن میرے گرو دیو دا کتے اکاگرتا نال واسیا جائے تے اندر بدو بدی سائیں دے چرناں وچ چوک جائے پر کئی واری سندے ضرور ہاں پڑھدے ضرور ہاں پر جدو اکاگرتا تو بنا پڑھیا جائے تے او دے نال اندر نوں اینا ٹکا نہیں پر جدن چت اکاگر ہویا ہوئے بانی تاں روز ہی او پڑھی دیئے پر اندر نوں ایک ایک بچن گرو دا انیالے تیراں دی طرح ون کے چلیا جاندا ہے صاحب جی نے کیا کہن لگے دیکھ پیارے اے سماں رہنا نہیں صاحب سچے پتا دا بچن ہوندا ہے ਕਹਿਣ ਲੱਗੇ ਪ੍ਰੀਤਮ ਜਾਨ ਲਿਖੋ ਮਨ ਮਾਹੀ। ਪ੍ਰੀਤਮ ਦਾ ਅਰਥ ਹੁੰਦਾ ਹੈ ਹੇ ਮੇਰੇ ਪਿਆਰੇ ਵੀਰ, ਹੇ ਮੇਰੇ ਪਿਆਰੇ ਸੱਜਣ, ਮੇਰੀ ਗੱਲ ਨੂੰ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਦ੍ਰਿੜ ਕਰ ਲੈ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਚੋਂ ਹੀ ਜਗ ਫਾਂਡਿਓ, ਕੋ ਕਾਹੂ ਕੋ ਨਾਹੀ। ਤੇ ਦਾਤਾ ਜਿਹੜੇ ਇੰਨੇ ਲੋਕ ਮੇਰੇ ਅੱਗੇ ਪਿੱਛੇ ਤੁਰਦੇ ਨੇ, ਇਹ ਮੇਰੇ ਨਹੀਂ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜ਼ਿੰਦਗੀ ਦਾ ਤਜਰਬਾ ਹੀ ਸਾਡਾ ਕਿ ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਜੋ ਚੋਂ ਦਿਖ ਘੇਰੇ, ਬਿਪਤ ਪਰੀ ਸਭੀ ਸੰਗ ਛਾੜਤ, ਕੋ ਨਾ ਆਵਤ ਮੇਰੇ ਘਰ ਕੀ ਨਾਰ ਬਹੁਤ ਹਿੱਤ ਜਾ ਚੋਂ, ਸਦਾ ਰਹਿਤ ਸੰਗ ਲਾਗੀ, ਜਦ ਹੀ ਹੰਸ ਤਜੀਏ ਕਾਇਆ ਪ੍ਰੇਤ, ਪ੍ਰੇਤ ਕਰ ਭਾਗੀ। ਤੇਤ ਜਦੋਂ ਕਾਇਆ ਵਿੱਚੋਂ ਹੰਸ ਉਡਾਰੀ ਮਾਰ ਗਿਆ, ਇਹ ਤੇ ਘਰ ਦੇ ਵੀ ਪ੍ਰੇਤ ਕਹਿ ਦਿੰਦੇ ਨੇ। ਮੇਰੇ ਮਾਲਕ ਨੇ ਇੱਕ ਨੇਮ ਵੀ ਇਹ ਬਣਾਇਆ। ਇੱਕ ਸੂਫੀ ਫਕੀਰ ਦਾ ਜੀਵਨ ਪੜਿਆ, ਤੇ ਸੂਫੀ ਅਕਸਰ ਜਦੋਂ ਗੱਲ ਕਰਦੇ ਸਨ ਉਹ ਰਮਜ ਪਾ ਕੇ ਗੱਲ ਕਰਦੇ ਸਨ, ਤੇ ਸਮਝਣ ਲਈ ਅੰਦਰ ਦੀ ਬਰੀਕੀ ਚਾਹੀਦੀ ਸੀ, ਅੰਦਰ ਸੂਖਮ ਚਾਹੀਦਾ। ਇੱਕ ਸੂਫੀ ਮਹਾਂਪੁਰਸ਼ ਦੇ ਜੀਵਨ ਨੂੰ ਪੜਿਆ ਫਕੀਰ ਦੇ ਨੂੰ, ਉਹ ਅਕਸਰ ਪਿੰਡ ਤੋਂ ਬਾਹਰ ਉਹਨੇ ਰਹਿਣਾ, ਤੇ ਸਾਈ ਦੇ ਰੰਗ ਵਿੱਚ ਰੱਤੇ ਹੋਏ ਨੇ, ਨਾ ਤਾਂ ਕਦੀ ਕਿਸੇ ਦੇ ਘਰੋਂ ਮੰਗ ਕੇ ਕੁਝ ਖਾਣ ਜਾਣਾ, ਜੇ ਕੋਈ ਲੰਘਦਾ ਆਉਂਦਾ ਕੁਝ ਦੇ ਗਿਆ ਤੇ ਉਹ ਮੂੰਹ ਵਿੱਚ ਪਾ ਲੈਣਾ ਅੱਧਾ ਚੱਪੀ ਰੋਟੀ ਕਿਤੇ, ਨਹੀਂ ਤੇ ਸਾਈ ਦੀ ਯਾਦ ਵਿੱਚ ਦਿਨ ਰਾਤ ਰੱਤਿਆ ਰਹਿੰਦਾ। ਤੇ ਜਿਹੜੇ ਸਾਈ ਦੀ ਯਾਦ ਵੀ ਜੁੜੇ ਨੇ ਸੱਚ ਜਾਣਿਓ, ਉਹ ਫਿਰ ਬਾਹਰ ਦੇ ਭੇਖ ਵਿੱਚ ਵੀ ਇੰਨਾ ਨਹੀਂ ਬੱਝਾਂ। ਸਤਿਗੁਰੂ ਤਾਂ ਬਾਣੀ ਵਿੱਚ ਕਹਿੰਦੇ ਨੇ ਕਿ ਸਾਬਰ ਅੰਦਰ ਸਾਬਰੀ, ਤਨ ਏਵੇਂ ਜਲੇਣ, ਖੂਨ ਨਜ਼ੀਕ ਖੁਦਾਏ ਦੇ, ਭੇਦ ਨਾ ਕਿਸੇ ਦੇਣ। ਮੇਰੇ ਧੰਨ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਨੇ ਜਿਨ ਪਤ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ। ਜਿਹੜੇ ਸਾਈ ਦੇ ਚਰਨਾਂ ਵੀ ਜੁੜੇ ਨੇ ਨਾ, ਉਹਨਾਂ ਦੇ ਲਿਬਾਸ ਨੂੰ ਦੇਖ ਕੇ ਨਾ ਭਰਮ ਜਾਈ। ਜਿਨ ਪਤ ਅੰਦਰ ਪਤ ਦਰ ਤੇ ਰੇਸ਼ਮ, ਉਹਨਾਂ ਦੇ ਅੰਦਰ ਨਾਮ ਦੀ ਰੇਸ਼ਮ ਹੀ। ਤੇ ਬਾਹਰ ਝਾਤੀ ਮਾਰੇਗਾ ਇੰਜ ਲੱਗੇਗਾ ਜਿਵੇਂ ਤਨ ਤੇ ਪਾਟੀਆਂ ਲੀਰਾਂ ਪਾਈਆਂ ਹੁੰਦੀਆਂ। ਜਿਨ ਪਤ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਤੇ ਨਿਉ ਲੱਗਾ ਰੱਬ ਚੇਤੀ, ਦੇਖ ਮੈਂ ਵਿਚਾਰ ਰੰਗ ਹੱਥੈ, ਰੰਗ ਰੋਵੈ ਚੁੱਪ ਧੀ ਕਰ ਜਾਏ, ਪਰਵਾਹ ਨਾਹੀਂ ਕਿਤੇ ਤੇਰੀ ਬਾਜ ਸੱਚੇ ਨਾ। ਇੱਕ ਸਾਈਂ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਪਰਵਾਹ ਕਿਸੇ ਦਾ ਭੈ ਨਹੀਂ। ਉਸ ਫਕੀਰ ਨੇ ਸਾਈਂ ਦੀ ਯਾਦ ਵੀ ਜੁੜੇ ਰਹਿਣਾ, ਤੇ ਇੱਕ ਨੌਜਵਾਨ ਨੇ ਆਉਣਾ ਰੋਜ਼ ਆ ਕੇ ਸੇਵਾ ਕਰਨੀ। ਫਿਰ ਮੈਂ ਇਸ ਗੱਲ ਨੂੰ ਥੋੜਾ ਜਿਹਾ ਖੋਲਣ ਲਈ ਕਿ ਕਈ ਵਾਰੀ ਰੱਬ ਦੇ ਚਰਨਾਂ ਵਿੱਚ ਰੱਤੇ ਹੋਏ ਰਮਜ ਪਾਉਂਦੇ ਨੇ ਤੇ ਜ਼ਿੰਦਗੀ ਪਲਟ ਜਾਂਦੀ। ਰੋਜ਼ ਉਹਨੇ ਆਉਣਾ ਦੋ ਘੜੀਆਂ ਬਹਿਣਾ ਨੀ, ਪਰ ਅੰਦਰ ਦੀ ਚੰਚਲਤਾ ਹੀ ਨਹੀਂ ਛੱਡੀ। ਕਹਿਣਾ ਬਾਬਾ ਜੀ ਕਿ ਤੁਸੀਂ ਐਵੇਂ ਸਾਰਾ ਦਿਨ ਬਾਹਰ ਬੈਠੇ ਰਹਿੰਦੇ ਹੋ, ਪਿੰਡ ਵਿੱਚ ਜਾਓ ਕਿਤੇ ਚਾਰ ਬੰਦਿਆਂ ਨੂੰ ਮਿਲਿਆ ਕਰੋ, ਕੋਈ ਗੱਲਬਾਤ ਕਰਿਆ ਕਰੋ। ਇਹ ਜੀਵਨ ਮਿਲਿਆ ਤੁਹਾਨੂੰ, ਤੇ ਜਿਹੜੇ ਚਾਰ ਦਿਨ ਮਿਲੇ ਨੇ ਖੁਸ਼ੀ ਮੇਲੇ ਨਾਲ ਕੱਢ ਤਾਂ ਲਵੋ। ਉਸ ਫਕੀਰ ਨੇ ਬੜਾ ਸਮਝਾਇਆ, ਪਰ ਉਸ ਨੌਜਵਾਨ ਦੇ ਅੰਦਰ ਕੋਈ ਤਬਦੀਲੀ ਨਹੀਂ। ਇੱਕ ਦਿਨ ਉਹ ਆਇਆ, ਕਹਿਣ ਲੱਗਾ ਬਾਬਾ ਅੱਜ ਮੈਂ ਸ਼ਹਿਰ ਚੱਲਿਆ ਵਾਂ, ਹੋ ਸਕਦਾ ਮੈਂ ਦੇਰੀ ਨਾਲ ਆਵਾਂ, ਤੇ ਅੱਜ ਤੇਰੀ ਸੇਵਾ ਵਿੱਚ ਸ਼ਾਮ ਨੂੰ ਪਤਾ ਨਹੀਂ ਹਾਜ਼ਰ ਹੋਵਾਂ ਕਿ ਨਾ। ਉਸ ਫਕੀਰ ਨੇ ਦੇਖਿਆ ਵੀ ਇੰਨਾ ਸਮਾਂ ਹੋ ਗਿਆ ਇਹਨੂੰ ਆਉਂਦਿਆਂ, ਤੇ ਅੱਜ ਤੱਕ ਇਹਦੀ ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ। ਤੁਰ ਲੱਗਿਆ ਕਹਿੰਦਾ ਬੇਟਾ ਮੈਂ ਕਦੀ ਸ਼ਹਿਰ ਗਿਆ ਨਹੀਂ। ਤੇ ਹੱਸ ਕੇ ਕਹਿੰਦਾ ਬਾਬਾ ਜੇ ਚਿੱਤ ਕਰ ਗਈ ਚੱਲ ਮੇਰੇ ਨਾਲ, ਖਰਚਾ ਮੈਂ ਤੇਰਾ ਕਰਾਂਗਾ ਜਲ ਪਾਣੀ ਦਾ। ਕਹਿੰਦਾ ਬੇਟਾ ਮੈਂ ਨਹੀਂ ਜਾਣਾ, ਪਰ ਆਹ ਤਿੰਨ ਕੁ ਚੀਜ਼ਾਂ ਜੇ ਮੇਰੀਆਂ ਖਰੀਦ ਕੇ ਲਿਆ ਸਕਦਾ ਨਾ, ਤੇ ਕਿਸੇ ਦੁਕਾਨ ਤੋਂ ਇਹ ਤਿੰਨ ਵਸਤੂਆਂ ਖਰੀਦ ਲਈ। ਉਹਨੇ ਸੋਚਿਆ ਸ਼ਾਇਦ ਬਾਬਾ ਮਹਾਂਪੁਰਸ਼ ਕੋਈ ਤਨ ਝੱਕਣ ਨੂੰ ਜਾਂ ਕੁਝ ਖਾਣ ਵਾਸਤੇ ਪਦਾਰਥ ਮੰਗੇਗਾ। ਕਹਿਣ ਲੱਗਾ ਬਾਬਾ ਦਾ ਕੀ ਲਿਆਵਾਂ। ਕਹਿੰਦਾ ਪੁੱਤਰ ਜੇ ਤੂੰ ਕਾਗਜ਼ ਤੇ ਕਲਮ ਲੈ ਕੇ ਲਿਖ ਲਵੇਂ ਤੇ ਫਿਰ ਹੋ ਸਕਦਾ ਕਿਤੋਂ ਤੈਨੂੰ ਇਹ ਚੀਜ਼ਾਂ ਲੱਭ ਜਾਣ। ਉਹ ਕਹਿੰਦਾ ਬਾਬਾ ਤੇਰੀ ਚੀਜ਼ਾਂ ਤਾਂ ਉਂਝਲੀ ਜ਼ਬਾਨੀ ਚੇਤੇ ਰਹਿੰਦੀਆਂ ਨੇ, ਇਹ ਕੋਈ ਭੁੱਲਣੀਆਂ ਨੇ। ਤੇ ਉਸ ਫਕੀਰ ਨੇ ਅੱਖਾਂ ਭਰ ਕੇ ਖੌਕਾ ਲਿਆ। ਕਹਿੰਦਾ ਨਹੀਂ ਪੁੱਤਰ ਦੁਨੀਆ ਭੁੱਲ ਜਾਂਦੀ, ਸਾਰੇ ਲੋਕ ਭੁੱਲੇ ਪਏ ਨੇ ਉਹਨਾਂ ਤਿੰਨਾਂ ਨੂੰ। ਕਹਿਣ ਲੱਗਾ ਮਹਾਰਾਜ ਦੱਸੋ ਕਿ ਉਹਨੇ ਜਿਹੜੀਆਂ ਚੀਜ਼ਾਂ ਲਿਖਾਈਆਂ। ਕਹਿਣ ਲੱਗੇ ਬੇਟਾ میری سب تو پہلی وستو دا نام ہے ودے ودے دھیان دے آجے اس فقیر دی رمج کہن لگا بیٹا پہلی وستو دا نام ہے ودے ودے او نوجوان لکھن لگیا ایک دم ہاتھ کمب گیا کہندا بابا آ کھان دی پان دی ہنڈان دی کوئی چیز ودے ودے کہندا پتر جو میں کہنا تو لکھی جائے ایک نمبر لکھ تو ودے ودے تے کہندا بابا دوسری کہندا پتر دوسری دا نام لکھ دے کٹے کٹے او پھر حیران ہو گیا بھی ودے ودے تے کٹے کٹے اے کیڑیاں چیزاں فقیر کہندا تو لکھی جا اونے پہلی لکھی ودے ودے دوسری لکھی کٹے کٹے تے کہندا بیٹا تیسری دا نام اے نہ ودے تے نہ کٹے اے تین چیزاں کہ تو لبیاں تے لے آں او پھر تر گیا پچھدا بابا میرا کتے موجود آنی بناندا پیا تو اج تیسرا میری اینی عمر ہو گئی اے چیزاں دا نہ ہی نہیں کدی سنیا تے بازار چوں کتے مل گیاں کہندا بیٹا مل سکدیاں نہیں کوئی اینا چیزاں دا جانکار جے سا مل گیا تے نوجوان گیا شہر وچ اپنا سامان خریدے آئے پر ہر ایک دکان دے اگے جا کے تین گلاں کہندا ہے کہ ودے ودے کٹے کٹے نہ ودے نہ کٹے کپڑا ویچن والا کہندا ہے کہ اسی ہر موسم دا کپڑا ویچنے آ پر جڑے تین توں لے کے لے ہیں ساڈے کول اس ناں دا کوئی بستر نہیں پن ساری دی دکان تے گیا او کہندا ہے ہر چیز میں جڑی بوٹی دا ناں جاننا وا پر آ تین چیزاں تا سنیاں اج نے جے کتے وید کول گیا کہندا ہے بیٹا ہر لوگ دا علاج میں کر لینا پر آ تا کسے دوائی دا بھی نام نہیں جے کتے کریانے دی دکان تے پہنچ دے او کہندا ہے بیٹا لون مرچ شکر کھنڈ گڑ سب کچھ مینوں پتہ ہے پر آ میں وی تین نویاں سنیاں نے پر دنیا دے وپاریاں نو کی پتہ کہ رب دے چرناں وچ جڑیا ہوا فقیر بولدا کہ ٹوٹیا نراش ہو کے سوچدا ہے کہ اج بابے دا میں کنے سالاں تو مذاق اڑاندا سا اج اونے میرا موجو بنا دتا میرا مذاق اڑایا ہے کہ نہ میں کہاں گا فقیر تو کدا سائیں نال جڑیا ہے اسی تا کدو چنچل سائی وچ بول پینے ہاں تے تیرے اندر وی چنچلتا جدو واپس مڑیا میں اے نوجوان تے کہندے نے شہر تو باہر ایک سائیں دے رنگ وچ رنگیا ہویا خور فقیر نو مل گیا پتہ نہیں پوربلا پا کوئی جاگیا کہندا چل منا اے دے کوئی پوچھ لواں ہو سکدا اے تین چیزاں دا جانو ہوے کہندا بابا میں تیرے تو کوئی سوال پوچھ سکنا او کہندا بیٹا کیوں نہیں کاغذ کھول کے کہندا بابا آ تین چیزاں کتوں مل گیاں کہندا بیٹا کیڑیاں اونے سنا دتیاں کہ پہلی ودے ودے دوسری کٹے کٹے تیسری نہ ودے تے نہ کٹے او ہس پیا کہندا مینوں دس تے تینوں دسیاں کنے دسیاں نے او کہندا بابا اے تین چیزاں دنیا وچ ہیں نہیں کہ جا کیول خیالی ایک فرن ہے ایک ہوائی فرن ہے او ہس کے کہندا پہلا مینوں دس اے تینوں کئیاں کنے کہندا تیرے ورگے ایک فقیر میرے پنڈ رہندا اونے کہیا کہندا بیٹا اے تینے چیزاں تیرے کول وی ہیں کہندا میرے کول تینے چیزاں مینوں تا اجے تک سمجھ نہیں کہ ودے ودے کی کہندا لے پتر میں تینوں اے دے ارتھ سمجھا دینا تے لکھ دے ترشنا کہ جنم تو بعد جیڑی چیز منوک کل سب تو زیادہ ود دیئے چیتے رکھی رب دا ٹوٹا کردہ ہوئے رب تو ٹوٹا کیول اندر ترشنا ہی تے ود دی نہیں میرے صاحب نے بانی وچ بھی کیا کہن لگے سیچ کھٹے لکھ کو اٹھتا وے ترپت نہ آوے مایا پچھے پاوے صاحب کہن لگے وڈے وڈے راجن ار پومن
ताकि त्रिशन न बुझी लपट रहे माया रंग माते लोचन कशु न सूझी जेड़ी चीज दिनो दिन वधदी है सजना ओनू क्या जांदे त्रिशना आ लिख दे सामने के वधे वधे त्रिशना ते ओ कहंदा बाबा घटे घटे की हुंदा है कहंदा पुत्र जिथे घटे घटे लिखया है एदे सिमन सामने लिख दे उमर एदे सामने लिख दे तेरी आरदा एदे सामने लिख दे तेरी जिंदगी कहंदा बाबा ए घटे घटे दा मतलब की कह लगा पुत्र जन्म तो बाद त्रिशना ता वादी है आ परसों भी एक प्रमाण आया सी लिव छुड़की लगी त्रिशना माया अमर वरताया कह लगे जेड़ी घटे घटे चीज है वो उम्र है पुछया महाराज ए किवें ओ कहने कदी तू बाबे कबीर दे बचन नहीं सुने जदो मां गोदी विच लै के बच्चे नू कहंदी है मेरा ते साल बाद बच्चे दा आउंदा है जन्म देन अपनी भी एक सिखा विच रीत चली के जिवें अपने लोग भी हुण इत्थे भी तकन नू मिलदा है ते हिंदुस्तान विच भी जन्म देन वाले जिदन जन्म वाला दिन आउणा के कटना बड़े परेशान होणा पर जेड़ा गुरु ग्रंथ साहिब विच भगत जी दा सब तो पहला शब्द है भगत कबीर साहिब दा श्री राग विच ओ कहिंदे ने नहीं भोलीए मां जिदन तेरा बच्चा 10 साल दा हुंदा है तू सारे महल कठिया करके कहनी है मेरा पुत्र 10 साल अज वड्डा हो गया है कह लगे तू अर्थ समझ ही नहीं सकी जिदन दा जन्म दिता ही उदन दा वादा नहीं पिया उदन दा दिनो दिन घटदा पिया ही जे बच्चे दी उम्र 70 साल सी ते 10 साल लंघ गए नी केवल तेरे बच्चे ने 60 साल होर दुनिया विच रहना वध्या नहीं ए ता घटे घटे दा अर्थ है उम्र ते उस फकीर ने कहा कदी तू सुनिया नहीं के जननी जानत सुध बड़ा होत है इतना कूना जाने जे दिन दिन अवध घटत है घट दी केड़ी चीज है उम्र साहबाणी विच कहिंदे दिन ते पहर पहर ते घड़िया आप घटे तन चीजे वधे त्रिशना ते घटे उमर ते कहिंदा बाबा फिर एदे अर्थ की ने जेड़ी ना चीज वधे ते ना घटे कहिंदा बेटा एदे सामने लिख दे स्वास जिन्ने साई ने तेनू दे दिते ने ना ना ए वधने ते ना ए घटने ने साहब दे बचन भी पढ़ने गण का ले सब दिव सास न बढ़न घटन तिलसार जो कुछ साई ने गिण के पा दिता है तू एनू वधा घटा की सकेगा वध दी त्रिशना ही घट दी उमर ही ते जेड़े वधदे ते घटदे नहीं ओ मेरे मालक ने जितने सवास दिते ने ओने तू भोग के जाने ने साहब सच्चे पातशाह महाराज कहिंदे ने देख मना के तेरे ते भी ए दिन आउंदा पे है ते अज धन गुरु अर्जुन देव सच्चे पातशाह जी ने आरंभ विच ए बख्शिश कृपालता कीती ते हजूर बख्शिश करदे पे ने कहन लगे भाई के देख उस मेरे मालक ने कुटंब जतन करनंग माया अनेक उदमै कुटंब दा अर्थ परिवार साहब कह लगे जतन करनंग माया अनेक उदमै तू परिवार दी खातर बड़ा जतन करना के किसे ढंग तरीके नाल उदम करके मैं दौलत इकट्ठी कर लवां साहब कहिंदे ने पर कदी ए सोचे हर भगत भाव हीनंग नानक प्रभ बिसरत ते प्रेत तै के सजना जेड़ा किरदा वै गुरु जी दी भगती तो कीना ही जदो सजना अंदरों मेरा साई भुलिया सच जानी वै गुरु भुलण वाला शरीर ता इंज लगदा जिवें प्रेत बनिया होवे जिनू साई भुल जाए ओ ता प्रेत ही तरह ही ते वाकी खाली किरदा कदी साई नू परवान आ धन गुरु ग्रंथ साहिब दे अमृत बचन आपां पढ़ने आ ते सतगुरु ने आम उदाहरणा साडे जिमीदारे नाल संबंधित बड़ियां दित्तियां ने गुरु ग्रंथ साहिब जी दे अंदर जिवें आपां पढ़ने आ हजूर कहिंदे ने फसल पक्की है ते चिड़ियां पैंदियां ने कां पैंदे ने कबूतर पैंदे ने पंछी पैंदे ने ओहदे दाणे नूं उस फसल पक्की नूं जदों खांदे ने ते जिमीदार कपड़े दा पराली दा इक बुत जिहा बना के मनुख दा अपने खेत विच टंग दिंदा है ते ओ जितने भी जीव ने पंछी वेख के डरदे ने ते सतगुरु कहिंदे ने ओ पंछी डरन वालियो اصل وچ اے توانوں کیول ڈراوا پایا ہے جیڑا اے بت کھلوتا جے اے دے اندر سواس جند ماس ہڈی کچھ بھی نہیں صاحب کہندے نے جے تیرے اندر نام نہیں نا بس منا انج جانی تیرا شریر اس طرح دنیا وچ جویں پکی ہوئی کھیت وچ اک کسے نے بت کھڑا کیتا ہوے صاحب دا بچن پڑھنے جوں ڈرنا کھیت مہیں ڈرایا جویں اک ڈراون واسطے ڈرنا کوئی بنا دیندا ہے ستگرو نے ایک ہور پرمان دیتا ہے اج آرمب وچ صاحب کہندے نے جتن بڑے کرنا پروار دی خاطر پر بھگتی تو کھیڑا کرداں رب وسردیا سار پریت بن جاندے سو ساخی وچ ایک بچن لکھے ہے بڑا پیارا ہے تے کہندے نے گرو گوبند سنگھ جی دے چرنا وچ کوئی مائی آئی تے کسے نے پلیکھا پا دیتا کہہ دیتا کہ مائی پتر کام نہ کرے دن رات کیول پیڑے لوکاں دی سنگت وچ رہے تے جویں عام طور تے پرم ہوندا ہے کسے نے کہہ دیتا مائیاں بیبیاں نے ماں تیرے بچے نو انج لگدا ہے جویں کسے باہروں تویت پا دتے ہون تیرے بچے تے اوپری دا اثر ہے انج لگدا ہے جویں کسے بھوت پریت نے نو کی لیا تے او چلی گئی میرے صاحب گرو گوبند سنگھ دے چرناں وچ جا کے کہندی اے داتا میرے بچے نو انج لگدا ہے جویں بھوت نے پکڑ کیتی ہوے بھوت چمبڑے ہے بڑے صاحب نے پیارے بچن کہے اوتھے بیٹھی سی سنگت ساری تے کھڑا کر کے کہندے نے بیٹا کدی جپجی صاحب دا پاٹھ کیتا ہی کہن لگا مہاراج نہ اج سنیا تے پاٹھ کی کرنا سی صاحب مسکرا کے کہندے نے مائی تیرا پتر تا خود بھوت بھوت نو بھوت کتے چمبڑ جانا جدے ہردے وچ ہی بانی نے نام نہیں بھوت نو بھوت کتے چمبڑ دے نے پر چیتے رکھی جدے ہردے وچ نام ہوے آ میرے صاحب نے ایک بچن کہا آپا کہنے ہیں ماڑی نگر نظر چنگی نظر آ جنتر منتر کر دیتا صاحب دا بچن آیا کہن لگے من تن پرب آرادیا مل ساد سما گئے بلاول محلہ پنجواں کہندے نے من تن کر کے سائیں نو آراد من تن پرب آرادیا مل ساد سما گئے اچرت گن گوپال جس دور تے جم پا گئے تو اپنی رسنا نال نام اچاری جیڑے جمدوت تو ساری دنیا پہ کھاندی ہے سچ جانی تیرے تو کوہاں دور دوڑے گا دیکھ کے نام نو اگلا بچن کیتا کہن لگے تنت منت نہ جو ہی تیت چاک نہ لگے ایک پنگتی وچ تین بچن کہن لگے تنتر منتر جنتر تے چاک دا ارتھ ہوندا ہے نظر لگنی کہندے تو نام نال جڑتا سہی تے واقعی منتر وچ بڑا وڈی طاقت ہے اس گل نو سمجھیے جدو گرمنتر دا مول منتر دا جاپ کرن دی گل چل دی ہے نا اسی عام طور تے شبد دے ابھیاس دی گل کریے پڑھے لکھے سجن جڑے نے انہاں دے سوچن دا ٹنگ کچھ ہور ہے کہ کیے واہگرو گرمنتر آپاں کہنے اے ساڈے اندر اثر کرے گا کل بھی کچھ ادھارنا دتیاں سن گرمکھو منتر ہر ایک دے اندر اثر شبد کوئی نہیں جڑا اثر تو خالی ہوے ہوں ایک بندہ تریا جاتا ہے آم شبد لے لیے کہ تریا جاتا ہے تو آپ کنا دور ایک دو ایکڑ دور ہوئیے تو سڈے دوری بھی ہوے تو دوروں کھلو کے وہ شبد پھکے بول دیے نا گالی گلوچ کر دی دوروں کھلوتا ایک دم اگ کی طرح پباتا مار کے وہ اندر خون کا دورہ تیز ہو جاتا ہے جی پوچھیے بھی وہ اینی دور کھلوتا تے تینوں نے کیا کہ تو اینی گل سن دیا ساری غصے نال پک پیا وہ کہندا جڑا شبد نے کیا ہے نا انہیں میرے اندر نو چیر کے رکھ دیتا ہے جے عام شبد کنا وچ پے او دی تصویر ہے او اندر خون نو ابالا دے دیندا ہے تے جتھے میرے گرو نانک دا شبد ٹکے گا سچ جانی او دے اندر بھی ٹکا ضرور آئے گا فرق اینا او شبد اسی دھیان نال سن لیا ہے اونوں اسی پروان کر لیا ہے تے بابے دا شبد اونا تیان دے نال چت لا کے سنیا نہیں سنے گا تے اثر کیوں نہیں کرے گا گل چلی سی رسنا دے بچنا بارے حضور کہندے گرو کا بخشا ہویا جتھے گرمنتر ہے مول منتر ہے جتھے میرے گرو دا شبد ہے نا جتنے مرضی جنتر منتر تنتر کری جان تیرے چرنا وچ آ ڈگن گے کیونکہ گرو نانک دے در دا منتر یہ دنیا دا کوئی منتر اثر نہیں کر سکتا تاں ہی تا بھائی صاحب نے شبد کہ ہن ایک بچن اسی پڑھنے پہلا بابے پایا بخش در ਪਿੱਛੋਂ ਦੇ ਫਿਰ ਘਾਲ ਕਮਾਈ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣਿਆਈ ਫਿਰ ਕਹਿੰਦੇ ਨੇ ਬਾਬਾ ਪਹਿੰਦਾ ਸੱਚਖੰਡ ਨੌ ਨਿਤ ਨਾਮ ਗਰੀਬੀ ਪਾਈ ਤਿੰਨ ਦਾਤਾਂ ਲਿਆਏ ਮੇਰੇ ਸਾਈਂ ਜੀ ਨੌ ਨਿਧ ਪਿਆਰਿਆ ਜਿਸ ਨਿਧੀਆਂ ਸਿੱਧੀਆਂ ਪਿੱਛੇ ਲੋਕ ਭਟਕਦੇ ਨੇ ਇਹ ਤਾਂ ਬਾਬੇ ਦੇ ਚਰਨਾਂ ਨੂੰ ਚੁੰਮਦੀਆਂ ਪਈਆਂ ਨੇ ਕਹਿਣ ਲੱਗੇ ਫਿਰ ਨਾਲ ਲਿਆਂਦਾ ਨਾਮ ਤੇ ਕੱਲਾ ਨਾਮ ਨਹੀਂ ਨਾਮ ਤਾਂ ਸਾਰੀ ਦੁਨੀਆਂ ਅੱਗੇ ਜਪਦੀ ਸੀ ਪਰ ਨਾਲ ਲੈ ਕੇ ਆਏ ਗਰੀਬੀ ਕਿਉਂਕਿ ਨਾਮ ਜਿਹੜਾ ਇਹ ਕੀਮਤੀ ਵਸਤੂ ਏ ਨਿਮਰਤਾ ਦੇ ਭਾਂਡੇ ਤੋਂ ਬਿਨਾਂ ਨਾਮ ਅੰਦਰ ਟਿਕਦਾ ਨਹੀਂ ਕਹਿਣ ਲੱਗੇ ਨੌਨਿਧ ਨਾਮ ਗਰੀਬੀ ਪਾਈ ਤੇ ਨਾਮ ਕਮਾਇਆ ਹੋਇਆ ਕੀ ਕਾਰਨ ਕਿ ਸਾਹਿਬ ਦਾ ਸ਼ਬਦ ਸੁਣਿਆ ਕੌਡੇ ਨੇ ਸੁਣਦਿਆਂ ਸਾਰ ਜਿਹੜਾ ਆਦਮ ਖੋਰ ਸੀ ਉਹ ਸਾਹਿਬ ਦੇ ਚਰਨਾਂ ਵਿੱਚ ਜਾ ਡਿੱਗਾ ਸੱਜਣ ਠੱਗ ਨੇ ਸੁਣਿਆ ਤੇ ਕਹਿੰਦਾ ਦਾਤਾ ਸੱਜਣ ਬਣ ਦੇ ਗੁਣ ਦੇ ਦੇ ਨੂਰ ਸ਼ਾਹ ਜਾਦੂਗਰਨੀ ਨੇ ਸੁਣਿਆ ਤੇ ਕਹਿਣ ਲੱਗੀ ਦਾਤਿਆ ਅੰਦਰ ਦਾ ਨੂਰ ਬਖਸ਼ ਦੇ ਮਲਕ ਭਾਗੋ ਨੇ ਸੁਣੇ ਬਚਨ ਤੇ ਕਹਿੰਦਾ ਦਾਤਾ ਮੈਨੂੰ ਭਾਗਾਂ ਵਾਲਾ ਬਣਾ ਦੇ ਸ਼ਬਦ ਵਿੱਚ ਕਿਹੜੀ ਤਾਕਤ ਹੈ ਹਕੀਕਤ ਇਹ ਜੇ ਆਪ ਸਿਆਣੇ ਬੈਠੇ ਹੋ ਇਹ ਕਮਾਇਆ ਹੋਇਆ ਸ਼ਬਦ ਹੈ ਇਹ ਸਤਿਗੁਰੂ ਨੇ ਜਿਹੜਾ ਸਾਨੂੰ ਸ਼ਬਦ ਦਿੱਤਾ ਹਰ ਇੱਕ ਤੇ ਅਸਰ ਕਰੇਗਾ ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ ਕਈ ਵਾਰੀ ਆਪਾਂ ਦੇਖਦੇ ਸਾਂ ਕਿ ਖੂਹ ਦੇ ਵਿੱਚ ਪਿੱਪਲ ਪੈਦਾ ਹੋਣੇ ਖੂਹ ਬੜਾ ਪੁਰਾਣਾ ਹੋਣਾ 200 ਸਾਲ ਦਾ ਪੁਰਾਣਾ ਹੋਣਾ ਤੇ ਨਵਾਂ ਨਵਾਂ ਪਿੱਪਲ ਮਹੀਨੇ ਡੇਢ ਵਿੱਚ ਕਰੂੰਬਲਾਂ ਬਾਹਰ ਕੱਢ ਕੇ ਆ ਜਾਣ ਕਈ ਵਾਰੀ ਦੇਖਣਾ ਕਿ ਪੁਰਾਣੀਆਂ ਇਮਾਰਤਾਂ ਦੇ ਉੱਤੇ ਬੋਰਡ ਦਾ ਰੁੱਖ ਜਿਹੜਾ ਸੀ ਉਹ ਨਿਕਲਦਾ ਹੋਣਾ ਕਈ ਵਾਰੀ ਤੱਕਣਾ ਵੀ ਕਿੱਕਰ ਦੇ ਨਾਲ ਹੀ ਉਹਦੇ ਉੱਤੇ ਬੋਰਡ ਪੁੰਗਰਦੀ ਹੋਣੀ ਹੁਣ ਸੋਚਣਾ ਮਨ ਦੇ ਅੰਦਰ ਵੀ ਇੱਕ ਖੂਹ ਤਾਂ 200 ਸਾਲ ਪੁਰਾਣਾ ਹੈ ਤੇ ਜੇ ਬੀਜ ਉਦਣ ਦਾ ਪਿਆ ਹੁੰਦਾ ਤੇ ਅੱਜ ਕਿਉਂ ਪੁੰਗਰਿਆ ਪੁੰਗਰਨਾ ਤੈਨੂੰ ਪਹਿਲਾਂ ਚਾਹੀਦਾ ਸੀ ਤੇ ਪੱਥਰ ਦੇ ਵਿੱਚ ਪਿੱਪਲ ਬੋਰਡ ਤੇ ਰੁੱਖ ਉੱਤੇ ਰੁੱਖ ਉੱਗ ਪਿਆ ਤੇ ਬੜੀ ਵਾਰੀ ਮਨ ਵਿੱਚ ਆਉਣਾ ਇੱਕ ਵਾਰੀ ਕਿਸੇ ਗੁਰਮੁਖ ਅਭਿਆਸੀ ਨੇ ਗੱਲ ਸਮਝਾਈ ਹੈ ਉਹਦੇ ਬਚਨ ਕਹਿਣ ਲੱਗਾ ਅਸਲ ਵਿੱਚ ਭਾਈ ਸਾਹਿਬ ਜੀ ਜਿਹੜਾ ਰੁੱਖ ਪਿੱਪਲ ਤੇ ਬੋਹੜ ਹੈ ਨਾ ਇਹਨਾਂ ਦਾ ਬੀਜ ਬਿਲਕੁਲ ਬਰੀਕ ਏ ਇਹ ਸਾਰੇ ਬੀਜ ਕਦੀ ਨਹੀਂ ਜੰਮਦੇ ਜੇ ਰੁੱਖ ਤੋਂ ਤੋੜ ਕੇ ਆਪਾਂ ਬੀਜ ਕੱਢ ਕੇ ਕਹੀਏ ਵੀ ਜੰਮ ਜਾਏਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੰਮੇ ਕਦੀ ਨਹੀਂ ਉਹ ਬੀਜ ਜੰਮਦਾ ਕਹਿਣ ਲੱਗੇ ਬੋਹੜ ਤੇ ਪਿੱਪਲ ਦੇ ਬੀਜ ਨੂੰ ਖਾਂਦਾ ਪੰਛੀ ਖਾ ਕੇ ਆਪਣੇ ਅੰਦਰ ਦੀ ਗਰਮੈਸ਼ ਨਾਲ ਉਸ ਬੀਜ ਨੂੰ ਕਮਾਉਂਦਾ ਹੈ ਤੇ ਪਰਤ ਕੇ ਜਿੱਥੇ ਵੀ ਉਹ ਬੀਜ ਸੜਦਾ ਹੈ ਭਾਵੇਂ ਪੱਥਰ ਉੱਤੇ ਸੱਟੇ ਦੇ ਪੱਥਰ ਉੱਤੇ ਵੀ ਜੰਮ ਪੈਂਦਾ ਕਿਉਂਕਿ ਉਹ ਬੀਜ ਕਮਾਇਆ ਹੋਇਆ ਹਰ ਇੱਕ ਬੀਜ ਨਹੀਂ ਜੰਮਦਾ ਹੁੰਦਾ ਤੇ ਜੋ ਮੇਰੇ ਦਾਤੇ ਨੇ ਬਖਸ਼ਿਸ਼ ਕੀਤੀ ਜੇ ਨਾ ਇਹ ਕਮਾਇਆ ਹੋਇਆ ਜੇ ਪੱਥਰ ਹਿਰਦਿਆਂ ਤੇ ਪਿਆ ਤੇ ਨਾਮ ਦਾ ਰੁੱਖ ਉੱਥੇ ਵੀ ਪੁੰਗਰ ਪਿਆ ਜੇ ਕਿਤੇ ਬਰਾਣ ਹਿਰਦੇ ਸਨ ਕਲਰੀ ਧਰਤੀ ਸੀ ਨਾਮ ਦਾ ਰੁੱਖ ਉੱਥੇ ਵੀ ਪੁੰਗਰਿਆ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਪੈ ਕਰਦੇ ਨੇ ਜਿਹੜੀ ਅਰਜ਼ ਕਰ ਰਿਹਾ ਕਹਿਣ ਲੱਗੇ ਕੁਟੰਬ ਯਤਨ ਕਰਨੰਗ ਮਾਇਆ ਅਨੇਕ ਉਦਮੈ ਹਰ ਭਗਤ ਭਾਵ ਹੀਣੰਗ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੈ ਸਾਹਿਬ ਕਹਿੰਦੇ ਨੇ ਜਦੋਂ ਭਗਤੀ ਤੋਂ ਖੀਣਾ ਹਿਰਦਾ ਹੋ ਗਿਆ ਫਿਰ ਪ੍ਰੇਤ ਕਿਸੇ ਹੋਰ ਨੂੰ ਨਾ ਕਹੀ ਤੇਰਾ ਆਪਣਾ ਤਨ ਹੀ ਪ੍ਰੇਤ ਬਣ ਜਾਂਦੇ ਤੇ ਭਗਤੀ ਤੋਂ ਖੀਣਾ ਆ ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਦੇ ਬਚਨ ਆਪਾਂ ਰੋਜ਼ ਪੜ੍ਹਨੇ ਆ ਸਾਹਿਬ ਕਹਿੰਦੇ ਨੇ ਦੇਖ ਕਿਹੜਾ ਜ਼ਿਮੀਦਾਰ ਏ ਜਿਹੜਾ ਫਸਲ ਪੱਕੀ ਹੋਵੇ ਤੇ ਇਹ ਕਹਿ ਵੀ ਮੇਰੀ ਫਸਲ ਨੂੰ ਖੇਤ ਵਿੱਚ ਰੁਲ ਦਿਓ ਮੈਨੂੰ ਲੋੜ ਨਹੀਂ ਪੁੱਤਰਾਂ ਦੀ ਤਰ੍ਹਾਂ ਫਸਲ ਪਾਲਦਾ ਜ਼ਿਮੀਦਾਰ ਪਰ ਜਦੋਂ ਤਿਲਾਂ ਦੀ ਫਸਲ ਬੀਜ ਕੇ ਪਾਲਦਾ ਹੈ ਪਾਣੀ ਲਾਂਦਾ ਖਾਦ ਪਾਉਂਦਾ ਰਾਖੀ ਕਰਦਾ ਤੇ ਸਾਉਣ ਦੇ ਮਹੀਨੇ ਵਿੱਚ ਬੱਦਲ ਚਮਕਦੇ ਨੇ ਤੇ ਉਹਨਾਂ ਦੀ ਚਮਕ ਨਾਲ ਤਿਲਾਂ ਦੇ ਪੇਡੇ ਜਿਹੜੇ ਨੇ ਉਹਨਾਂ ਦੀਆਂ ਫਲੀਆਂ ਦਾ ਰਸ ਸੁੱਕ ਜਾਂਦਾ ਚਮਕ ਪਈ ਤੇ ਫਲੀ ਦੇ ਵਿੱਚ ਜਿਹੜਾ ਪਿਆ ਹੋਇਆ ਬੀਜ ਸੀ ਉਹ ਸੜ ਗਿਆ ਤੇ ਜਿੱਦਣ ਜ਼ਿਮੀਦਾਰ ਨੇ ਦੇਖਿਆ ਵੀ ਇਹ ਤਾਂ ਬੂਟੇ ਸੜ ਗਏ ਨੇ ਇਹਨਾਂ ਵਿੱਚ ਤਾਂ ਬੀਜ ਹੀ ਨਹੀਂ ਉਹ ਫਿਰ ਇੱਕ ਗੱਲ ਕਹਿੰਦਾ ਵੀ ਸੱਜਣੋ ਵੱਢਣ ਵਾਲਿਆਂ ਨੂੰ ਕਿ ਮੈਂ ਬੜੀ ਮਿਹਨਤ ਕਰਕੇ ਇਸ ਰੁੱਖ ਨੂੰ ਇਸ ਫਸਲ ਨੂੰ ਪਾਲਿਆ ਪਰ ਅੱਜ ਕੁਝ ਰੁਪੇਡੇ ਐਸੇ ਨੇ ਜਿਨ੍ਹਾਂ ਦੀਆਂ ਫਲੀਆਂ ਵਿੱਚ ਦਾਣੇ ਨਹੀਂ ਕੇਵਲ ਸਵਾਹ ਏ ਹੁਣ ਇੱਕ ਕੰਮ ਕਰਿਓ ਜਿਹੜੇ ਸਵਾਹ ਨਾਲ ਭਰੇ ਖਾਲੀ ਰਹਿ ਗਏ ਨੇ ਇਹਨਾਂ ਨੂੰ ਪੱਟ ਕੇ ਘਰ ਨਾ ਲਿਜਾਇਓ ਕਿਉਂਕਿ ਮੇਰੇ ਘਰ ਵਿੱਚ ਸੱਖਣਿਆ ਬੂਟਿਆਂ ਨੂੰ ਥਾਂ ਨਹੀਂ ਮੇਰੇ ਘਰ ਵਿੱਚ ਕੇਵਲ ਉਹਨਾਂ ਨੂੰ ਥਾਂ ਏ ਜਿਨ੍ਹਾਂ ਦੀਆਂ ਫਲੀਆਂ ਵਿੱਚ ਦਾਣੇ ਪਏ ਹੋਏ ਨੇ ਸਾਹਿਬ ਕਹਿਣ ਲੱਗੇ, ਜੇ ਇੱਕ ਰੁੱਖ ਦੀ ਫਲੀ ਵਿੱਚ ਦਾਣਾ ਨਹੀਂ ਪਿਆ ਤੇ ਜ਼ਿਮੀਦਾਰ ਘਰ ਨਹੀਂ ਥਾਂ ਦਿੰਦਾ, ਤੇ ਸਾਹਿਬ ਕਹਿੰਦੇ ਤੂੰ ਕਾਹਦੀ ਸਿਆਣਪ ਵਰਤਣਾ ਮਣਾ, ਜੇ ਤੇਰੇ ਅੰਦਰ ਭਗਤੀ ਦਾ ਦਾਣਾ ਨਹੀਂ ਤੇ ਮੇਰੇ ਮਾਲਕ ਦੇ ਦਰ ਤੇ ਕਿਤੇ ਥਾਂ ਮਿਲ ਜਾਏਗੀ। ਹਜ਼ੂਰ ਕਹਿਣ ਲੱਗੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਜਿਹੜੇ ਆਪਣੇ ਮਨ ਵਿੱਚ ਸਿਆਣਪ ਕਰਦੇ ਨੇ। ਛੁੱਟੈ ਤਿਲ ਬਵਾੜ ਜਿਉਂ, ਸੁੰਜੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ, ਕਹੋ ਨਾਨਕ ਸੌ ਨਾ ਫਲੀਆਂ ਫੁੱਲੀਆਂ ਬਪੜੇ, ਪੀ ਤਨ ਵਿੱਚ ਸਵਾ। ਅੰਦਰ ਕਹਿਣ ਲੱਗੇ, ਕਦ ਕਾਠ ਵੀ ਉਹਨਾਂ ਪੇਡਿਆਂ ਦੇ ਹੋਏ ਪਰ ਅੰਦਰ ਦਾਣਾ ਨਹੀਂ। ਹਜ਼ੂਰ ਅੱਗੇ ਬਖਸ਼ਿਸ਼ ਕਰਦੇ ਨੇ। ਧੰਨ ਗੁਰੂ ਅਰਜੁਨ ਦੇਵ ਕਹਿਣ ਲੱਗੇ, ਟੁੱਟੜੀਆ ਸਾ ਪ੍ਰੀਤ, ਕਹਿੰਦੇ ਨੇ ਉਹ ਪਿਆਰ ਟੁੱਟਦਿਆਂ ਕੋਈ ਦੇਰੀ ਨਹੀਂ ਲੱਗਦਾ ਕਿਹੜਾ। ਸਾਹਿਬ ਕਹਿਣ ਲੱਗੇ, ਜੋ ਲਾਈ ਬੇਅੰਨ ਸਿਉ, ਜਿਹੜਾ ਇੱਕ ਰੱਬ ਨੂੰ ਛੱਡ ਕੇ ਦੂਜੇ ਨਾਲ ਪਿਆਰ ਪਾਈ ਬੈਠਾ ਹੈ ਨਾ, ਉਹਦੇ ਟੁੱਟਦਿਆਂ ਕੋਈ ਦੇਰੀ ਨਹੀਂ। ਹਜ਼ੂਰ ਕਿਰਪਾ ਕਰਨ ਲੱਗੇ, ਕਹਿਣ ਲੱਗੇ, ਨਾਨਕ ਸੱਚੀ ਰੀਤ ਸਾਈ ਛੇਤੀ ਰਤਿਆਂ। ਰੀਤ ਦਾ ਅਰਥ ਵੈਸੇ ਮਰਿਆਦਾ ਹੈ ਕਿ ਸੱਚੀ ਰੀਤ ਇਹ ਹੀ ਕਿ ਦੁਨੀਆਂ ਦੇ ਪਿਆਰ ਤੋਂ ਉੱਪਰ ਉੱਠ ਕੇ ਨਾ ਆਪਣੇ ਅੰਦਰ ਨੂੰ ਸੱਚੇ ਸਾਈਂ ਦੇ ਵਿੱਚ ਰੰਗ ਲੈ। ਹਜ਼ੂਰ ਪੌੜੀ ਵਿੱਚ ਕਿਰਪਾ ਕਰਦੇ ਨੇ, ਜਿਸ ਬਿਸਰਤ ਤਨ ਭਸਮ ਹੋਏ ਕਹਤੇ ਸਭ ਪ੍ਰੇਤ। ਸ਼ਬਦ ਇੱਥੇ ਵਿੱਚ ਜਿਸ ਬਿਸਰਤ ਤਨ ਭਸਮ ਹੋਏ, ਇਹਦੇ ਅਰਥ ਇੱਥੇ ਬਿਸਰਤ ਦਾ ਅਰਥ ਨਾਮ ਦਾ ਵਿਸਰਨਾ ਨਹੀਂ, ਇੱਥੇ ਬਿਸਰਤ ਦੇ ਅਰਥ ਤਬਦੀਲ ਹੋ ਗਏ ਨੇ। ਜਿਵੇਂ ਉੱਤੇ ਗੁਰੂ ਦੇਵ ਨੇ ਕਿਹਾ ਕਿ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੇ, ਉੱਥੇ ਅਰਥ ਸੀ ਵਾਹਿਗੁਰੂ ਜਿਨ੍ਹਾਂ ਨੂੰ ਭੁੱਲ ਗਿਆ ਉਹ ਪ੍ਰੇਤ, ਤੇ ਹੁਣ ਸ਼ਬਦ ਵਰਤਿਆ ਜਿਸ ਬਿਸਰਤ ਤਨ ਭਸਮ ਹੋਏ। ਇੱਥੇ ਜਿਸ ਬਿਸਰਤ ਦਾ ਅਰਥ ਹੈ ਜਿਸ ਆਤਮਾ ਦੇ ਸਰੀਰ ਵਿੱਚੋਂ ਵਿਛੜਦਿਆਂ ਸਾਰ ਹੀ ਤਨ ਜਿਹੜਾ ਇਹ ਸਵਾਹ ਦੀ ਢੇਰੀ ਬਣ ਜਾਂਦਾ। ਜਿਸ ਬਿਸਰਤ ਤਨ ਭਸਮ ਹੋਏ ਕਹਤੇ ਸਭ ਪ੍ਰੇਤ, ਖਿਨ ਗ੍ਰਹਿ ਮੈਂ ਬਸਨ ਨਾ ਦੇਵਹੀ, ਜਿਨ ਸਿਓ ਸੋਈ ਖੇਤ। ਪਿਆਰੇ ਇੱਕ ਖਿਨ ਵੀ ਤੈਨੂੰ ਘਰ ਕੋਈ ਰਹਿਣ ਨਹੀਂ ਦੇਗਾ ਜਿਨ੍ਹਾਂ ਨੂੰ ਤੂੰ ਨੇਹ ਕਰੀ ਬੈਠਾ, ਇੱਕ ਖਿਨ ਹੀ ਲੱਗਦਾ ਨਾ। ਤੇ ਸਾਹਿਬ ਨੇ ਤਾਂ ਕਿਰਪਾ ਕੀਤੀ, ਬਾਣੀ ਵਿੱਚ ਬਖਸ਼ਿਸ਼ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਆਉਂਦਾ, ਕਹਿਣ ਲੱਗੇ, ਤੌਤਮ ਤਿਆਗਤ ਹੀ ਸੁਣ ਰੇ, ਜੜ ਪ੍ਰੇਤ ਬਖਾਨ ਤਿਰਿਆ ਭੱਜ ਜੈ ਹੈ। ਜਦੋਂ ਤੇਰੇ ਤਨ ਦੀ ਖਬਰ ਸੁਣੀ ਨਾ ਵੀ ਤੇਰੇ ਤਨ ਵਿੱਚੋਂ ਪ੍ਰਾਣ ਸਵਾਸ ਆਤਮਾ ਨਿਕਲ ਗਈ, ਤੇ ਸਾਹਿਬ ਕਹਿਣ ਲੱਗੇ, ਘਰ ਦੇ ਲੋਕ ਇੰਜ ਤੇਰੇ ਤੋਂ ਦੂਰ ਹੋ ਗਏ ਜਿਵੇਂ ਤੇਰੀ ਦੇਹ ਨੂੰ ਅਪਵਿੱਤਰ ਮੰਨਿਆ। ਹਿੰਦੁਸਤਾਨ ਵਿੱਚ ਵੈਸੇ ਸਿੱਖੀ ਦੀ ਇਹ ਮਰਿਆਦਾ ਨਹੀਂ, ਉੱਥੇ ਤਾਂ ਬੰਦਾ ਕੋਈ ਪ੍ਰਾਣੀ ਤਿਆਗਦਾ ਸੀ ਤਨ ਤੇ ਮੰਜੇ ਤੋਂ ਲਾ ਕੇ ਜ਼ਮੀਨ ਤੇ ਪਾ ਦਿੰਦੇ ਨੇ, ਆਪਾਂ ਨੂੰ ਪਤਾ ਇੱਕ ਰੀਤ ਉੱਥੇ ਵਿਪਰਨ ਕੀ। ਕਹਿਣ ਲੱਗੇ, ਮੰਜੇ ਤੋਂ ਲਾ ਕੇ ਜ਼ਮੀਨ ਤੇ ਪਾ ਦਿੱਤਾ, ਤੇ ਸਾਹਿਬ ਕਹਿੰਦੇ ਨੇ, ਲੱਗਾ ਤੇ ਇੱਕ ਖੇਨੀ ਹੈ ਨਾ, ਇੰਨੇ ਸੋਹਣੇ ਪਲੰਘਾਂ ਤੇ ਸੌਣ ਵਾਲਿਆ, ਇੱਕ ਖਿੰਨ ਵਿੱਚ ਕਹਿ ਦਿੱਤਾ ਅਪਵਿੱਤਰ ਹੈ, ਤੇ ਕਹਿੰਦੇ ਨੇ ਇੱਕ ਘੜੀ ਵੀ ਤੈਨੂੰ ਘਰ ਰੱਖਣ ਲਈ ਤਿਆਰ ਨਹੀਂ। ਕਹਿਣ ਲੱਗੇ, ਖਿੰਨ ਗ੍ਰਹਿ ਮੈਂ ਬਸਨ ਨਾ ਦੇਵਈ, ਜਿਨ ਸਿਓ ਸੋਈ ਖੇਤ, ਜਿਨ੍ਹਾਂ ਨਾਲ ਪਿਆਰ ਸੀ ਇਹ ਖਿੰਨ ਹੀ ਰਹਿਣ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ, ਤੌਤਮ ਤਿਆਗਤ ਹੀ ਸੁਣ ਰੇ, ਜੜ ਪ੍ਰੇਤ ਬਖਾਨ ਤਿਰਿਆ ਭੱਜ ਜੈ ਹੈ। ਇਸਤਰੀ ਦੂਰ ਚਲੀ ਗਈ, ਪੁੱਤਰ ਕਲੱਤਰ ਸੁਮਿੱਤਰ ਸਖਾ, ਜਦੋਂ ਪ੍ਰਾਣ ਨਿਕਲੇ ਸਾਰੇ ਸੱਦੇ, ਪੁੱਤਰ ਵੀ ਆ ਗਏ ਮਿੱਤਰ ਵੀ ਆ ਗਏ, ਕਲੱਤਰ ਦਰਤ ਇਸਤਰੀ ਵੀ ਕੋਲ ਖਲੋਤੀ, ਤੇ ਦੋ ਕੁ ਘੜੀਆਂ ਅੱਖਾਂ ਭਰ ਕੇ ਕਹਿਣ ਲੱਗੇ, ਹੁਣ ਫਿਰ ਦੇਰੀ ਕਾਹਦੀ ਹੈ, ਜਿਹਦੇ ਪ੍ਰਾਣ ਨਿਕਲ ਹੀ ਗਏ ਨੇ ਘਰ ਰੱਖਾਂਗੇ ਕਿਤੇ ਵੇਖ ਕੇ ਕਲੇਸ਼ ਆਵੇਗਾ, ਜੇ ਘਰਦਿਆਂ ਦੇ ਕਲੇਸ਼ ਮਿਟਾਉਣਾ ਜੇ ਫਟਾਫਟ ਦਾ ਸੰਸਕਾਰ ਕਰ ਦਿਓ। ਸਾਹਿਬ ਕਹਿੰਦੇ ਨੇ, ਕਦੀ ਸੋਚੇ ਕਿ ਜਿਸ ਤਨ ਨੂੰ ਵੇਖ ਕੇ ਘਰ ਦੇ ਜੀਆਂ ਦੇ ਚਿਹਰੇ ਤੇ ਰੌਣਕ ਆ ਜਾਂਦੀ ਸੀ, ਅੱਜ ਅੰਦਰੋਂ ਪ੍ਰਾਣ ਨਿਕਲਣ ਦੀ ਦੇਰ ਏ, ਉਹ ਕਹਿੰਦੇ ਨੇ ਅੱਖਾਂ ਤੋਂ ਦੂਰ ਕਰ ਲਓ, ਇਹਦੇ ਵਹਿੰਦਿਆਂ ਸਾਰ ਤਾਂ ਸਾਡਾ ਅੰਦਰ ਜਿਹੜਾ ਵਹਿ ਤੁਰਦਾ। ਸਾਹਿਬ ਕਹਿਣ ਲੱਗੇ, ਪੁੱਤਰ ਕਲੱਤਰ ਸੁਮਿੱਤਰ ਸਖਾ, ਬੇਗ ਨਕਾਰੋ, ਇਸ ਬੇਗ ਨਕਾਰੋ ਐਸ ਦੇਹ ਹੈ। ਕਹਿਣ ਲੱਗੇ, ਚੁੱਕ ਲਓ। ਅਗਲਾ ਫਿਰ ਸਾਹਿਬ ਬਚਨ ਕਰਦੇ ਨੇ, ਭੌਣ ਭੰਡਾਰ ਧਰਾ ਗੜ ਜੇਤਕ, ਜਦੋਂ ਸੰਸਕਾਰ ਕਰਕੇ ਭੌਣ ਦਰ ਤੇ ਭਵਨ ਭੰਡਾਰ ਦਰ ਤੇ ਜਿਹੜੀ ਦੌਲਤ ਇਕੱਠੀ ਕੀਤੀ, ਜਿਹੜੀ ਧਰਤੀ ਜਿਹੜੇ ਤੇਰੇ ਕਿਲੇ ਸਨ, ਜਦੋਂ ਸਾਰੇ ਲੋਕ ਚਲੇ ਗਏ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਪੁੱਤਰ ਇਕੱਠੇ ਹੋ ਕੇ ਕਹਿਣ ਲੱਗੇ, ਮਾਂ ਬਾਪੂ ਦਾ ਆਪਾਂ ਕਰਨਾ ਇਕੱਠ, پر ایک گل چیتے رکھی، جہے روپیے انہیں رکھے نے آپ کران گے تو پلا بڑا ہوئے گا۔ صاحب کہن لگے دیکھو منا، وہ تو اپنے چار ٹکے بھی تیری خاطر خرچن نو تیار نہیں، جنہ دی خاطر تو ساری زندگی کالنا کالدا رہے۔ کہن لگے پیاریا کہ پون پنڈار تراگر جے تک چھاڑت پران بگان کہے ہیں، چیت رے چیت اچیت ماں پش انت کی بار اکیلو ہی جے ہیں۔ کہ ماں پشو چیتے کر، انت دی وار تو اکلیا جانے۔ سہب سچے پادشاہ مہاراج کرپا پہ کر دے نے، کہن لگے کہ جنو سائیں بھول جائے، جدن وہ پریت لوگ کہندے نے تے جدن اندرو آتما چلا گیا نا، ادن گرمکھا اس تن نے بھی بھسم ہو جانا۔ ستگرو کی بانی پڑھ دیا، ایک گرو دیو جی دا بچن آندا ہے، مارو راگ پڑھنے آپا آپ بانی پڑھن والے گرمکھ بیٹھے ہو۔ حضور کہندے نے ایک دن آ شریر کایا تے آتما دونوں آپس وچ گل بات پہ کردے سن، دیکھو ایک کھن لگدا ہے تے ویسے ستگرو سمرت نے ساڈے پشوکڑ دا پتا وی میرے سائیں نوں میں، تے ساڈے آن والے دنہ دا وی پتا میرے سائیں نوں میں۔ حضور کہندے نے کہ اس کایا نوں شبد وچ کہے استری تے آتما نوں کہے پتی۔ کہن لگے اے کایا کہہ رہی سی آتما کہ دیکھ جے توں میرے نال اے نا تے سارے لوگ میرا ادب پہ کر دے نے۔ ستگرو نے بانی وچ ایک ہور وی پرمان دتا ہے، تچر وسائیں سہیلڑی جچر ساتھی نال، اونی دیر تک کایا تو سکھی ہے جنی دیر تک آتما ساتھی تیرے نال، جا ساتھی اٹھی چلیا تاں تن کھاکو رال، جدن ساتھی چلا گیا ادن پیاریا اس تن نے خاک بن جانی۔ اودے وچ ایک ہور بچن آندا ہے، جچر وسیا کنت کر، جنی دیر تک آتما کنت تیرے اندر رہا ہے، جیو جیو سب کہات، سارے جی جی کہہ کے بلاندے سن، جا اٹھی چل سی کنتڑا تا کوئی نہ پوچھے تیری بات، جدن او گیا کسے نے تیری بات نہیں پوچھنی۔ صاحب کہن لگے کایا کہہ رہی سی آتما دیکھ تیرے کر کے میرے تن وچ رونک ہے، تو کنی دیر دا میرے نال اکٹھا ہے؟ تے آتما کہندا بالکل ٹھیک۔ تے کایا نے سوچیا بھی آتما میرے نال ہس کے گل کردا ہے، کہن لگی دیکھ تیری میری سانج کئی سالاں دی پرانی ہے، اج مینوں ایک وعدہ کر دے، مینوں کدی چھڈ کے جائے گا نہیں۔ حضور کہندے نے اگو آتما ہس پیا، کہن لگا بھولی کایا کیڑے وعدے کیڑے بچن تو کی میرے تو پوچھنا چاہنی؟ کہن لگی تو مینو کدی نہ چھڈی۔ آتما کہندا نہیں، میں نہ تا تیری مرضی نال تیرے اندر پرویش کیتا ہے، پاویں تیرے کول میں 100 سال رہ کے جاں، پر میں جان لگیا تینوں دس کے بھی نہیں جانا۔ کہن لگے جاندیا دس کے بھی نہیں جانا، ہے بانی دا بچن ہے۔ حضور نے کیا کایا پوچھ دی کیوں؟ کہندا کسے دے حکم دا کلیا آیا وا، تے جدن صدڑا آ گیا میں چلے جانا ہے۔ تے کایا رو پی کہندی ہے ترس نہیں کھاندا کہ اتنا سماں میرے کو رہ تو بے وفا ہے؟ کہن لگا نہیں کایا، تیرے ورگے گھر پتہ نہیں کنے کو میں وسا کے آیا، تے جے میں بہن لگ پیندا تے میں ایک تھان تے ٹکیا رہندا، تیرے تو پہلا کئی گھر دیکھے نے۔ صاحب کہندے نے کایا نے سمجھیا شاید مذاق پیا کردا ہے، پر پتہ ہی اودن لگا کہ جدن آتما اندروں اڑاری مار گیا، تے جان لگیا دسیا بھی نہیں کایا اینے چر دے کٹھے سا، اج میں تینوں چھڈ کے چلیا۔ حضور کہن لگے تن کہے تو وس میں نالے، پرہ سکھ واسی بال گپالے۔ تن دا ارتھ کہ کایا روپی استری کہہ رہی ہے کہ آتما پتی تو میرے نال رہ، تن کہے تو وس میں نالے، پرہ سکھ واسی بال گپالے، تجھے بنا ہو کتگی نہ لے کے وچن دے، چھوڑنا جاسا ہے۔ اگو آتما بول دے پھر کہیا ہو حکمی بندہ، او پارو ٹھاکر جس کان نہ چھندا، جچر راکھے تچر تم سنگ رہنا، جا سدے تا اونٹ سدھا سا گے، جدن سدا آ گیا میں چلے جانا۔ صاحب کہن لگے جو پرہ بچن کہے تن ساچے، تن کچو نہ سمجھے چنچل کاچے، بور بور پری سنگ مانا او بات جانا کر ہا سا ہے۔ حضور کہن لگے آئی آ گیا، پیروں بلایا نہ تن پوچھی نہ متا پکایا. کہہ لگے کایا دی سلاح بھی نہیں لئی. دیکھو کوئی بندہ کسی گھر وچ رہ کوئی 100 سال تا گل بڑی دور دی 10 دن بھی کسی دے گھر رہیے او دن سلاح کر کے کہنے میں ایس دن نو اینے وجے چلے جانے. صاحب کہہ لگے حد ہو گئی آ دیکھ تیری پایا کنی کوے اج ستا ہے کی پتا سویرے دن چڑھنا ہے کہ نہیں چڑھنا. یہی کارن سوہلا صاحب جی دے 5 شبد پڑھنے ہیں. پہلے شبد وچ بھی چتاونی ہے موت دی تے جدو سون لگنے ہیں میں اکثر عرض کرنا ہوں گرو ارجن دیو دا بچن کر دے نال کدی سنی. صاحب پہلا کہندے نے کہ سمبت ساہا لکھیا مل کر پاو تیل دیو سجن آسیسڑیاں جو ہووے صاحب شو میل. اے دے ارتھ بڑے پیارے نے کہ صاحب کہندے نے کہ جویں ایک بچی دا ویاہ دا دن نشچت کرنے سال مہینے دن کہندے نے او دے تا جنم تو بعد ہوندا ہے تے تیرا سجنا جنم خون تو بعد کچھ سال لنگن تا او دا آپا نشچت کرنے دن ویاہ دا. پر تیرا تا دن او دن ہی نشچت ہو گیا سی جدن تیرا جنم ہویا سی. سمبت ساہ لکھیا خیر جدو اخیر تے شبد پڑیا نا تے صاحب نے بخشش کیتی. کہن لگے آپا اکثر کہنے ہاں کہ گرو جی دا حکم منیے گرو جی حکم بخشو کدی نہیں کہندے گرو جی بینتی کرو. میرا صاحب کہندا سجنا سارا دن اج لنگ گئی رات پئی ہے پتا نہیں سویرے دن چڑھے کہ نہ پر سون تو پہلا میری ایک بینتی سن لے. مہاراج حکم کہندے نے نہیں کروں بینتی سنو میرے میتا تے کیڑی بینتی سنت ٹہل کی بیلا پڑا ساڈا ہونا ہے وہ میرے ستگرو ساڈی زندگی نو سبل کر لئی. بینتی شبد بھی ورتے کہن لگے پیاریا سنت ٹہل کی بیلا ایاں کھاڑ چلو ہر لاہا آگے بسن سہیلا. بندہ کہندا جے عمر بڑی ہے صاحب کہندے نہیں اود کٹ ہے بن سرین آرے من گرمل کا سوارے. حضور کہندے نے اپنی زندگی دا کارج راس کر اس بچن تے پھر آواں. کہن لگے آئی آگیا پیروں بلایا نہ تن پوچھی نہ متا پکایا چھوڑ شدایو اوڑ شدایو چھوٹر ماٹی دیکھ نانک متن محاسا ہے. ایک کھن لگا مٹی دی ٹھیر بن گیا. حضور کرپا پہ کر دے نے کہن لگے پیاریا کہ چیتے رکھ کر انرتھ پاپ کر کر کے درب سنچیا رپیہ اکٹھا کیتا سو کارج کیت مینو دس اس روپیے پاپ دے نے تیرا کوئی کارج سارے. حضور کہن لگے جیسا بیجے سو لونا ہے کرم اے کھیت آ کرم تا کھیت دی طرح نے. پیارے جو کچھ تو بیج کرما دے کھیت وچ پانا پیا نا کرم روپی کھیت وچ او تینو وڈنا پینے. صاحب جی نے تاں ہی کہا ہے کہن لگے پادویں بھرم پلانیاں دوجے لگا کھیت لاک شنگار بنایا کارج نہیں کیت کسے کام آیا تیرا مایا مایا دا کارج جت دن دے بنسی تیت ویلے کیسن پریت پکڑ چلائن دوت جم کسے نہ دینی پیت چھڈ کھڑوتے کھنا مائیں جنسوں لگا کھیت ہاتھ مروڑا تن کپے شیاؤں ہوواں شیت جے آ بیجے سو لونا کرما سندڑا کھیت جو بیجے او کرما دے کھیت وچوں کٹ. حضور کہن لگے اخیر تے اکرت کنا ہر وسریا جونی پرمیت اکرت کن بندہ جڑا سائیں دی دات لے کے پل گیا سائیں پلیا تے جونی پرمیت او جونا دے وچ پٹکدا رہندا ہے. پر گرمخو جانا سب نے میں فرق نہ جنو سائیں چیتے رہے او کنا کو پاگاں والا ہے. ایک عرض کر کے سماپتی کر دینا ستکار یوگ بابا بڈھا جی جنہ نے میرے داتے دے در تے بڑی سیوا کی تھی 113 سال گرو نانک صاحب دے در دے سیوا دار رہے 12 سال دی عمر وچ ملے سن 113 سال تے ایک مہاپرش نرملے نے بڑے پیارے بچن سنائے. کہندہ میرے ستگرو ایک دن جدن برد ہو گئے نا بابا جی بیڑ صاحب تو آنا تے کیا سی بابا جی تسی نہ آؤ خود میں تواڈے کول آنگا. کہن لگے نہیں بادا تا ਤੁਸੀਂ ਕਿਰਪਾ ਕਰੋ, ਮੈਂ ਸਿੱਖ ਹਾਂ, ਤੁਹਾਡੇ ਦਰ ਤੇ ਮੇਰਾ ਫਰਜ਼ ਆਉਣਾ। ਕਹਿਣ ਲੱਗੇ, ਜੇ ਆਉਣਾ ਹੀ ਹੈ ਨਾ ਫਿਰ ਪਾਲਕੀ ਲੈ ਜਾਓ, ਪਾਲਕੀ ਵਿੱਚ ਬੈਠ ਕੇ ਆਇਓ। ਕਦੀ ਤੱਕਿਓ ਅਸੀਂ ਸਮਝੀਏ ਇਸ ਗੱਲ ਨੂੰ, ਇੱਧਰ ਨਾ ਤੱਕੀਏ ਵੀ ਇੱਕ ਮਨੁੱਖ ਗੁਰਮੁਖੋ ਉਹ ਵੇ ਜਿਹਨੇ 8 ਗੁਰੂ ਸਾਹਿਬਾਨਾਂ ਦੇ ਇਹਨਾਂ ਦੀਦਿਆਂ ਨਾਲ ਦਰਸ਼ਨ ਪਾਏ ਨੇ, ਬਾਬੇ ਬੁੱਢੇ ਨੇ। ਇਹ ਉਹ ਵੇ ਜਿਹਨੂੰ ਸਾਹਿਬ ਨੇ ਕਿਹਾ ਸੀ, ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋ ਸਾਂ, ਮੈਂ ਜਿੱਥੇ ਵੀ ਹੋਊਂਗਾ ਤੂੰ ਮੈਨੂੰ ਪਛਾਣ ਲਏਗਾ। ਜੈ ਜਦੋਂ ਅੱਜ ਬਾਬਾ ਜੀ ਨੂੰ ਪਾਲਕੀ ਵਿੱਚ ਸਿੱਖ ਲਿਆਏ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਮੋਢਾ ਦੇਣ ਚਲੇ ਗਏ ਜਿੱਥੇ ਰਾਮ ਸਾਰੇ, ਤੇ ਜਦੋਂ ਮੋਢਾ ਦਿੱਤਾ ਅੰਦਰੋਂ ਆਵਾਜ਼ ਆਈ ਕਿ ਪਾਲਕੀ ਥੱਲੇ ਰੱਖ ਦਿਓ। ਤੇ ਜਦੋਂ ਪਾਲਕੀ ਥੱਲੇ ਰੱਖੀ ਤੇ ਨਿਕਲ ਕੇ ਬਾਹਰ ਚਰਨਾ ਤੇ ਡੇਕੇ ਕਹਿੰਦੇ ਨੇ, ਦਾਤਾ ਇੰਨਾ ਬੋਝ ਨਾ ਮੇਰੇ ਉੱਤੇ ਪਾਈ। ਸਾਹਿਬ ਨੇ ਕਿਹਾ, ਬਾਬਾ ਤੈਨੂੰ ਕਿਵੇਂ ਪਤਾ ਲੱਗ ਗਿਆ? ਦੇਖੋ ਸੁਰਤੀ ਵਾਲਾ ਸਿੱਖ ਕਹਿੰਦਾ, ਹਕੀਕਤ ਇਹ ਜੇ ਸੱਚ ਪੁੱਛਣਾ ਤੂੰ ਗੁਰੂ ਵੇ ਮੇਰੇ ਦਾਤਾ, ਮੈਂ ਸਿੱਖ ਹਾਂ ਤੇਰਾ। ਜਿਸ ਦਿਨ ਦਾ ਗੁਰੂ ਨਾਨਕ ਨੇ ਇੱਕ ਦਿਨ ਸੀਨੇ ਨਾਲ ਲਾਇਆ ਹੀ ਨਾ, ਉਸ ਦਿਨ ਤੋਂ ਬਾਅਦ ਮੇਰੀ ਸੁਰਤ ਕਦੀ ਤੇਰੇ ਚਰਨਾਂ ਤੋਂ ਦੂਰ ਹੀ ਨਹੀਂ ਗਈ। ਜਦੋਂ ਤੁਸੀਂ ਤੁਰੇ ਸੋ ਪਤਾ ਤੇ ਮੈਨੂੰ ਉਦੋਂ ਹੀ ਲੱਗ ਗਿਆ।